संसार अब पतियार क्या कीजै, बचने तोर मोर मन मन। सतगुरु गरीब नवाज पातशाह दसां पातशाहियां दी जोत, सर्व कला समर्थ अंतरजामी, श्री गुरु ग्रंथ साहिब जी दी पावन पवित्र हजूरी विच शोभायमान गुरु रूप साध संगत जीओ, आप जी वडभागे हो जो के हर रोज गुरु दरबार अंदर पहुँच के अमृत बाणी सरवण करके जीवन सफल करते हो। पिछले दिनों तो चलती विचार विच जो के मुकत भुगत और जुगत का विशा आपां चुनिया सी, उस अधीन भुगत अते जुगत ये दो विषय आपां विचार चुके हाँ। अज मुक्ति दे संबंध विच सतगुरु गुरु ग्रंथ साहिब जी दी बाणी विच मुक्ति किस नूं कहा गया, मुक्ति दी प्राप्ति किवें है, और जे मुक्ति प्राप्त ना होई उहदा अंजाम उसका नतीजा जीवन विच की मिलदा है, इन्हां विचारां नाल आपां जुड़न दा यतन करांगे। विचार आरंभण तो पहलां गुरु फतेह दी सांझ पाओ जी। वाहिगुरु जी का खालसा, वाहिगुरु जी की फतेह। सतगुरु ने गुरबाणी अंदर जिथे होर कई अवस्थावां गुरसिख दे जीवन दियां बयान कीतियां ने कि ज्यों ज्यों गुरसिख गुरु दे दसे हुक्म ते तुरदा है, गुरबाणी दी कमाई करदा है, नाम नू जीवन विच हंडाउंदा है, ते उस दे इस देह दे अंदर कई तरह दियां प्राप्तियां उस नू हुंदियां ने। उहदे अंदर मुक्ति भी एक नामी मनुख वल्लों कीती हुई कमाई दा अध्यात्मक दुनिया का सब तो उच्ची पदवी का एक नाम है। मुक्ति की है इस दे अखरी अर्थ समझ लेने जरूरी ने। मुक्ति का अर्थ है जिमें कोई मनुख उन्हों किसी ने फड़ के उहदे दोवें हाथ दोवें पैर रस्सियां नाल जकड़ दिते, बन दिता गया उसनू, उन्हू कहांगे ये मनुख बंधन विच पै गया है, कैद विच पै गया है, ना ये हत्थां नाल कम कर सकता है, ना ये पैरां नाल तुर सकता है। जे कोई दूसरा आ के उहदियां रस्सियां खोलदा है, उहदे हत्थ खुल गए, ते हत्थ खुलन तो बाद पैर उहदे खोल दिते जाण, जदों उहदे बंधन टुट जाण ते उहदे वास्ते शब्द वरत्या जाएगा ये व्यक्ति मुक्त हो गया, खलास हो गया, ये बंधन टुट गए ने। इत्थे मुक्ति दा भाव की है सतगुरु ने बाणी विच कई प्रकार नाल समझाया, क्योंकि जदों दा असी शरीर धारण कीता है गुरबाणी अनुसार कई प्रकार दे बंधन मनुख दी सुरत नूं पै गए, पदार्थां नाल जुड़िया उन्हां विच बज गया। पंज तरह के ज्ञान इंद्रे ने जिहड़ी चीज़ नूं सुणदा है उह स्रोत दे रस विच इन्ना लिपट जांदा है कि सुणन दे बंधन विच फस जांदा है। जिधर वेखदा है अख दे नाल दृष्टि द्वारा संसार दे पदार्थां नूं वेंदिया वेंदिया इन्ना बज जांदा है कि उहनूं अपना आप भी भुल जांदा है। ਖਾਣ ਪੀਣ ਦੇ ਰਸਾਂ ਵਿੱਚ ਇੰਨਾ ਲਿਪਤ ਹੁੰਦਾ ਹੈ, ਇੰਨਾ ਲੀਨ ਹੋ ਜਾਂਦਾ ਹੈ ਕਿ ਉਹ ਖਾਂਦਾ ਖਾਂਦਾ ਇਹ ਵੀ ਭੁੱਲ ਜਾਂਦਾ ਹੈ ਵੀ ਇਹ ਖਾਣਾ ਯੋਗ ਹੈ ਜਾਂ ਅਯੋਗ ਹੈ, ਜਾਂ ਇਹਦੀ ਜ਼ਰੂਰਤ ਵੀ ਹੈ ਕਿ ਨਹੀਂ। ਉਹ ਖਾਣ ਦੇ ਰਸ ਦਾ ਗੁਲਾਮ ਬਣ ਗਿਆ, ਖਾਣਾ ਪੀਣਾ ਉਹਦੇ ਵਾਸਤੇ ਬੰਧਨ ਬਣ ਗਿਆ। ਜਾਂ ਕਿਸੇ ਮਨੁੱਖ ਨੂੰ ਬੋਲਣ ਦੀ ਆਦਤ ਹੈ, ਉਹਦਾ ਬੋਲਣਾ ਇੰਨਾ ਰਸ ਹੈ ਕਿ ਬੋਲਦਿਆਂ ਬੋਲਦਿਆਂ ਉਹਨੂੰ ਕਈ ਵਾਰੀ ਇਹ ਖਿਆਲ ਹੀ ਭੁੱਲ ਜਾਂਦਾ ਹੈ ਕਿ ਮੈਂ ਇਕੱਲੇ ਨਹੀਂ ਬੋਲਣਾ, ਜਿਹੜੇ ਲੋਕ ਮੇਰੇ ਸਾਹਮਣੇ ਬੈਠੇ ਉਹਨਾਂ ਨੂੰ ਵੀ ਬੋਲਣ ਦਾ ਵਕਤ ਮਿਲਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਬੰਧਨ ਦਾ ਰੂਪ ਧਾਰਨ ਕਰ ਗਈਆਂ ਔਰ ਇਹ ਮੁਕਤੀ ਦੇ ਰਾਹ ਵਿੱਚ ਵਾਧਾ ਹੈ। ਅਸਲ ਵਿੱਚ ਮੁਕਤੀ ਮਨੁੱਖ ਦੇ ਜੀਵਨ ਦੀ ਬਿਲਕੁਲ ਅਖੀਰਲੀ ਘਟਨਾ ਹੈ। ਜਿਹੜੇ ਮਨੁੱਖ ਨੂੰ ਜੀਵਨ ਦੀ ਮੁਕਤੀ ਪ੍ਰਾਪਤ ਹੋ ਗਈ, ਉਹਦੇ ਵਾਸਤੇ ਇਸ ਧਰਤੀ 'ਤੇ ਹੋਰ ਕੁਝ ਪ੍ਰਾਪਤ ਕਰਨ ਵਾਸਤੇ ਕੁਝ ਬਚਦਾ ਨਹੀਂ। ਸਭ ਤੋਂ ਵੱਡੀ ਚੀਜ਼ ਹੈ, ਸਭ ਤੋਂ ਵੱਡੀ ਦਾਤ ਹੈ, ਇਹਦੇ ਵਿੱਚ ਸਾਰੇ ਰਸ ਨੇ, ਇਹਦੇ ਅੰਦਰ ਸਾਰਾ ਆਨੰਦ ਹੈ। ਔਰ ਗੁਰਬਾਣੀ ਦੇ ਅੰਦਰ ਇਸ ਸ਼ਬਦ ਨੂੰ ਸਹਿਜ ਵੀ ਕਿਹਾ ਗਿਆ ਹੈ ਜ਼ਿਆਦਾਤਰ ਗੁਰਬਾਣੀ ਦੇ ਅੰਦਰ। ਵੈਸੇ ਲੱਛਣ ਦੱਸੇ ਜੀਵਨ ਮੁਕਤ ਆਦਮੀ ਕਿਹੜਾ ਹੈ, ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਹੈ, ਕਹਿਣ ਲੱਗੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਦੋ ਤਰ੍ਹਾਂ ਦੇ ਮੁਕਤ ਨੇ, ਇੱਕ ਹੈ ਜੀਵਨ ਮੁਕਤ, ਮਰਨ ਤੋਂ ਬਾਅਦ ਕਿਸੇ ਮੁਕਤੀ ਨੂੰ ਗੁਰਮਤਿ ਨੇ ਮੰਨਿਆ ਨਹੀਂ। ਜੇ ਤਾਂ ਜਿੰਦਾ ਜੀ ਸਰੀਰ ਵਿੱਚ ਮੁਕਤ ਹੋ ਗਿਆ, ਉਸ ਨੂੰ ਹਜ਼ੂਰ ਨੇ ਕਿਹਾ ਵਿਦੇਹ ਮੁਕਤ, ਦੇਹ ਹੈ ਪਰ ਦੇਹ ਬੰਧਨ ਕੋਈ ਨਹੀਂ ਹੈ, ਦੇਹ ਦੀ ਗੁਲਾਮੀ ਕੋਈ ਨਹੀਂ, ਦੇਹ ਦੇ ਰਸ ਜਿਹੜੇ ਨੇ ਉਹਨੂੰ ਰੋਕਦੇ ਨਹੀਂ। ਉਹਨੂੰ ਕਹਿੰਦੇ ਨੇ ਵਿਦੇਹ ਮੁਕਤ ਹੋ ਜਾਣਾ, ਦੇਹ ਦੇ ਵਿੱਚ ਰਹਿਣਾ, ਸਰੀਰ ਦੇ ਵਿੱਚ ਰਹਿਣਾ, ਖਾਣਾ ਵੀ ਪਰ ਖਾਣਾ ਬੰਧਨ ਨਾ ਬਣਦਾ, ਵੇਖਣਾ ਵੀ ਪਰ ਵੇਖਣਾ ਬੰਧਨ ਨਾ ਬਣੇ, ਉਹਦੀ ਦ੍ਰਿਸ਼ਟੀ ਮੁਕਤ ਹੈ, ਆਜ਼ਾਦ ਹੈ ਉਹਦੀ ਦ੍ਰਿਸ਼ਟੀ, ਉਹ ਜੋ ਕੁਝ ਵੇਖੇਗਾ ਉਹਨਾਂ ਚੀਜ਼ਾਂ ਵਿੱਚ ਵੱਜਦਾ ਨਹੀਂ, ਓਪਰੀ ਨਜ਼ਰ ਨਾਲ ਵੇਖਦਾ ਹੈ। ਉਹਨੂੰ ਕਹਿੰਦੇ ਨੇ ਜੀਵਨ ਮੁਕਤ, ਜਿਉਂਦਿਆਂ ਹੀ ਦੇਹ ਦੇ ਹੁੰਦਿਆਂ ਦੇਹ ਤੋਂ ਪਾਰ ਚਲੇ ਜਾਣਾ, ਮਨ ਤੋਂ ਵੀ ਪਾਰ ਚਲੇ ਜਾਣਾ। ਇਹ ਲੱਛਣ ਦੱਸੇਗਾ ਵਿਦੇਹ ਮੁਕਤ, ਦੇਹ ਹੈ ਪਰ ਦੇਹ ਕੋਈ ਅਰਥ ਨਹੀਂ ਰੱਖਦੀ, ਕੋਈ ਬੰਧਨ ਨਹੀਂ ਰੱਖਦੀ। ਸਤਿਗੁਰੂ ਨੇ ਬਚਨ ਕੀਤੇ ਕਿ ਮੁਕਤੀ ਇੱਕ ਇੰਨੀ ਰਸਦਾਇਕ ਦਸ਼ਾ ਹੈ ਬੰਦੇ ਦੇ ਜੀਵਨ ਦੀ ਕਿ ਜਦੋਂ ਇਹ ਮੁਕਤੀ ਕਿਸੇ ਨੂੰ ਪ੍ਰਾਪਤ ਹੋ ਜਾਂਦੀ ਹੈ, ਸਾਰੇ ਜ਼ਿੰਦਗੀ ਦੇ ਰਸ ਉਸ ਮੁਕਤੀ ਦੇ ਵਿੱਚੋਂ ਉਹਨੂੰ ਪ੍ਰਾਪਤ ਹੋ ਜਾਂਦੇ ਨੇ, ਸਾਰੇ ਆਨੰਦ, ਸਾਰੇ ਰਸ, ਕੋਈ ਦੁੱਖ ਨਹੀਂ। ਅਸਲ ਵਿੱਚ ਜਿੰਨਾ ਚਿਰ ਬੰਦਾ ਮੁਕਤ ਨਹੀਂ ਹੁੰਦਾ, ਉਹਨਾਂ ਚਿਰ ਦੁੱਖਾਂ ਤੋਂ ਨਹੀਂ ਛੁੱਟ ਜਾਂਦਾ, ਦੁੱਖਾਂ ਦੇ ਵਿੱਚ ਹੀ ਰਹੇਗਾ ਜਿੰਨਾ ਚਿਰ ਮੁਕਤੀ ਤੱਕ ਨਾ ਗਿਆ। ਪਰ ਇੱਥੇ ਮੈਂ ਨਾਲ ਅਰਥ ਇਹ ਵੀ ਕਰਨਾ ਚਾਹੁੰਦਾ, ਮੁਕਤੀ ਦੇ ਅਰਥ ਗੁਰੂ ਸਾਹਿਬ ਨੇ ਇਹ ਕੀਤੇ ਗੁਰਬਾਣੀ ਦੇ ਵਿੱਚ, ਜਿਵੇਂ ਅੰਦਰ ਬਿਲਕੁਲ ਖਾਲੀ, ਉਹਦੇ ਵਿੱਚ ਕੋਈ ਵੀ ਅੰਦਰਲਾ ਵਿਕਾਰ ਨਹੀਂ ਰਿਹਾ। ਅਸੀਂ ਬੰਧਨ ਕਿਹੜੇ ਪਾਏ ਨੇ ਜੀਵਨ ਵਿੱਚ, ਦੁੱਖ ਕਿਹੜੇ ਨੇ, ਸਾਰੇ ਵਿਕਾਰ ਦੁੱਖ ਦਾ ਰੂਪ ਨੇ। ਜਦੋਂ ਇੱਕ ਇੱਕ ਕਰਕੇ ਵਿਕਾਰ ਦੁਆਲਿਓਂ ਲੈ ਜਾਏ, ਅਤੇ ਜਿਹੜਾ ਸਾਡਾ ਸ਼ੁੱਧ ਆਪਾ ਹੈ, ਜਿਹਨੂੰ ਖਾਲਸ ਕਿਹਾ ਗਿਆ ਗੁਰਬਾਣੀ ਦੇ ਵਿੱਚ, ਸ਼ੁੱਧ ਆਪਾ ਜਿਹੜਾ ਬਿਲਕੁਲ ਜਿਹਦੇ ਵਿੱਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਇਹ ਸਾਰੀਆਂ ਚੀਜ਼ਾਂ ਜਿਸ ਦੇ ਅੰਦਰੋਂ ਨਿਕਲ ਗਈਆਂ, ਅਤੇ ਬਿਲਕੁਲ ਮਨੁੱਖ ਇਕੱਲਾ ਇਨਸਾਨ ਰਹਿ ਗਿਆ, ਨਾ ਉਹਦੇ ਵਿੱਚ ਹੰਕਾਰ ਦੀ ਬਦਬੂ, ਨਾ ਮੋਹ ਦਾ ਚਿੱਕੜ, ਨਾ ਲੋਭ ਦੀਆਂ ਲਹਿਰਾਂ, ਨਾ ਕਾਮ ਦੀ ਵਾਸ਼ਨਾ। ਐਸਾ ਜਿਹੜਾ ਮਨੁੱਖ ਹੈ, ਇੱਕ ਇੱਕ ਕਰਕੇ ਆਪਣੇ ਦੁਆਲਿਓਂ ਵਿਕਾਰਾਂ ਦੇ ਵਸਤਰ ਲਾਈ ਜਾਂਦਾ ਹੈ। ਅਸੀਂ ਤਾਂ ਬੜਾ ਕੁਝ ਭੁਲੇਟਿਆ ਹੈ ਔਰ ਉਹ ਹੀ ਸਾਰੇ ਦੁੱਖ ਨੇ। ਜਿਵੇਂ ਦੇ ਅਸੀਂ ਬਿਲਕੁਲ ਸ਼ੁਰੂ ਤੋਂ ਸਾਂ, ਕਬੀਰ ਜੀ ਨੇ ਇੱਕ ਬਚਨ ਕਿਹਾ ਹੈ, ਉਹਨਾਂ ਨੇ ਬੜੀ ਸੋਹਣੀ ਵਿਆਖਿਆ ਕੀਤੀ, ਕਹਿੰਦੇ ਬੱਦਲ ਚੜ੍ਹਿਆ ਆਕਾਸ਼ ਵਿੱਚੋਂ, ਉਸ ਬੱਦਲ ਵਿੱਚੋਂ ਇੱਕ ਬੂੰਦ ਡਿੱਗੀ, ਬੂੰਦ ਜਦੋਂ ਉਸ ਬੱਦਲ ਦੇ ਵਿੱਚੋਂ ਨਿਕਲੀ ਸੀ ਬਿਲਕੁਲ ਸਾਫ, ਮੈਲੀ ਨਹੀਂ ਸੀ, ਬਿਲਕੁਲ ਸਾਫ ਸੀ, ਬਿਲਕੁਲ ਸ਼ੁੱਧ ਸੀ ਉਹ ਪਾਣੀ। ਜਦੋਂ ਉਸ ਬੱਦਲ ਦੇ ਵਿੱਚੋਂ ਬੂੰਦ ਦਾ ਜਨਮ ਹੋਇਆ, ਆਕਾਸ਼ ਵਿੱਚ ਆਈ, ਧਰਤੀ ਵੱਲ ਡਿੱਗ ਪਈ। ਕਹਿੰਦੇ ਪਰ ਜਦੋਂ ਜ਼ਮੀਨ 'ਤੇ ਆਈ, ਜ਼ਮੀਨ ਦੀ ਸੰਗਤ ਕੀਤੀ, ਮਿੱਟੀ ਦੀ ਸੰਗਤ ਕੀਤੀ, ਜਿਹੜੀ ਨਿਰਮਲ ਬੂੰਦ ਸੀ ਉਹ ਮੈਲੀ ਹੋ ਗਈ। ਕਬੀਰ, ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਵਿਕਾਰ, ਵਿਕਾਰਾਂ ਦੀ ਅੱਗ ਵਿੱਚ ਡਿੱਗ ਪਈ। ਇੱਥੇ ਬੂੰਦ ਦੇ ਅਰਥ ਨੇ ਸਾਡਾ ਆਪਣਾ ਆਪ। ਜਦੋਂ ਇਸ ਧਰਤੀ 'ਤੇ ਅਸੀਂ ਆਏ ਪਹਿਲਾਂ ਪਹਿਲ, ਤਾਂ ਬਿਲਕੁਲ ਜੀਵਨ ਮੁਕਤ ਸਾਂ ਸੀ, ਕੋਈ ਬੰਧਨ ਨਹੀਂ ਸੀ, ਉਦੋਂ ਮੁਕਤੀ ਸੀ, ਉਦੋਂ ਬ੍ਰਹਮ ਗਿਆਨੀ ਸੀ ਮਨੁੱਖ, ਉਦੋਂ ਕੋਈ ਵੀ ਬੰਧਨ ਨਹੀਂ। ਪਰ ਜਦੋਂ ਇੱਥੇ ਪਦਾਰਥਾਂ ਦੇ ਵਿੱਚ ਆ ਕੇ ਪਹਿਲਾਂ ਤਾਂ ਸਰੀਰ ਧਾਰਨ ਕੀਤਾ, ਅਤੇ ਸਰੀਰ ਜਿਹੜਾ ਇਹਦੇ ਵਿੱਚ ਸਾਰੇ ਦੋਸ਼ ਸਨ, ਉਹਨਾਂ ਨਾਲ ਰਿਲੇਟਡ ਹੋ ਗਿਆ, ਜੀਵਨ ਸੰਬੰਧਿਤ ਹੋ ਗਿਆ, ਸੰਪਰਕ ਬਣ ਗਿਆ, ਅਤੇ ਸਰੀਰ ਨਾਲ ਜੁੜਨ ਦੇ ਨਾਲ ਅੰਦਰ ਇੱਕ ਸ਼ਕਤੀ ਪੈਦਾ ਹੋਈ, ਉਹਨੂੰ ਕਹਿੰਦੇ ਨੇ ਮਨ। ਅਤੇ ਮਨ ਜਿਹੜਾ ਅੱਗੋਂ ਗਿਆਨ ਇੰਦਰੀਆਂ ਨਾਲ ਜੁੜ ਗਿਆ, ਫਿਰ ਉਹਦੇ ਵਿੱਚੋਂ ਪੰਜ ਵਿਕਾਰ ਪੈਦਾ ਹੋ ਗਏ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਤਿੰਨ ਗੁਣ ਪੈਦਾ ਹੋ ਗਏ, ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਇਹ ਤਿੰਨ ਗੁਣ ਵੀ ਆ ਗਏ, ਤਿੰਨ ਸੁਭਾਅ ਜਿਹੜੇ ਨੇ ਇਹ ਵੀ ਅੰਦਰ ਰਲ ਗਏ। ਹੁਣ ਜਦੋਂ ਬੰਦਾ ਆਇਆ ਸੀ ਉਦੋਂ ਸ਼ੁੱਧ ਸੀ, ਉਦੋਂ ਮੁਕਤ ਸੀ, ਉਦੋਂ ਕੋਈ ਦੁੱਖ ਨਹੀਂ ਸੀ, ਆਨੰਦ ਵਿੱਚ ਸੀ, ਬੜੀ ਖੁਸ਼ੀ ਵਿੱਚ, ਬੜੇ ਵਿਗਾਸ ਵਿੱਚ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਅਤੇ ਜਨਮ ਦੇ ਪਹਿਲੇ ਦੋ ਤਿੰਨ ਮਹੀਨੇ ਕਈ ਵਾਰੀ ਉਹ ਇਕੱਲਾ ਹੱਸਦਾ ਹੈ, ਖਿੜਖਿੜਾ ਕੇ, ਕੋਈ ਕਾਰਨ ਨਹੀਂ ਹੁੰਦਾ। ਤਾਂ ਜਿਹੜੇ ਵਿਗਿਆਨਿਕ ਲੋਕ ਨੇ, ਡਾਕਟਰ ਨੇ, ਉਹਨਾਂ ਨੇ ਖੋਜ ਕੀਤੀ ਹੈ ਕਿ ਬੱਚਾ ਜਨਮ ਲੈਣ ਤੋਂ ਬਾਅਦ ਜਦੋਂ ਦੋ ਤਿੰਨ ਮਹੀਨੇ ਪੰਘੂੜੇ ਵਿੱਚ ਪਿਆ ਹੋਇਆ ਇਕੱਲਾ ਕਿਹਦੇ ਨਾਲ ਹੱਸਦਾ ਹੈ, ਇਹਦੀ ਖੋਜ ਕੀਤੀ। ਤਾਂ ਜਿਹੜੇ ਆਮ ਧਾਰਨਾਵਾਂ ਸਨ ਉਹਨਾਂ ਨੇ ਕਿਹਾ ਵੀ ਜਿੱਥੋਂ ਪਿੱਛੋਂ ਆਇਆ ਹੈ ਉਹਨਾਂ ਨਾਲ ਗੱਲਾਂ ਕਰ ਰਿਹਾ ਤਾਂ ਹੱਸਦਾ ਹੈ। ਅਤੇ ਜਦੋਂ ਡਾਕਟਰ ਸੱਜਣ ਜਿਹੜੇ ਉਹਨਾਂ ਨੇ ਖੋਜ ਕੀਤੀ, ਉਹ ਕਹਿੰਦੇ ਇਹਦੇ ਹੱਸਣ ਦਾ ਕਾਰਨ ਤੰਦਰੁਸਤੀ ਹੈ, ਵੀ ਅਜੇ ਰੋਗ ਕੋਈ ਨਹੀਂ ਲੱਗਾ ਇਹਨੂੰ, ਇਸ ਕਰਕੇ ਹੱਸਦਾ ਹੈ। ਪਰ ਇਹ ਤਾਂ ਕੋਈ ਬਹੁਤ ਵੱਡੀ ਦਲੀਲ ਨਹੀਂ। ਅਸਲ ਵਿੱਚ ਉਹ ਹੱਸਦਾ ਕਿਉਂ ਹੈ, ਖੁਸ਼ ਕਿਉਂ ਹੁੰਦਾ ਹੈ? ਕਿਉਂਕਿ ਅਜੇ ਉਹਦੇ ਵਿੱਚ ਜਿਹੜੇ ਪਏ ਹੋਏ ਵਿਕਾਰ ਨੇ ਉਹ ਦੁੱਖ ਦਾ ਰੂਪ ਨਹੀਂ ਬਣੇ, ਵਿਕਾਰ ਸੁੱਤੇ ਪਏ ਨੇ ਅੰਦਰ, ਅਜੇ ਉਹਦਾ ਅੰਦਰਲਾ ਸ਼ੁੱਧ ਹੈ, ਸਾਫ਼ ਹੈ ਉਹਦਾ ਅੰਦਰ, ਨਿਰਦੋਸ਼। ਇਸ ਲਈ ਤੁਸੀਂ ਬੱਚੇ ਦੀਆਂ ਅੱਖਾਂ ਵਿੱਚ ਵੇਖੋਗੇ ਬਿਲਕੁਲ ਸਾਫ਼ ਨਜ਼ਰ ਆਉਣਗੀਆਂ, ਅੱਖਾਂ ਇਸ ਤਰ੍ਹਾਂ ਜਿਵੇਂ ਧੁੱਪੀਆਂ ਹੋਈਆਂ ਬਿਲਕੁਲ, ਕਿਉਂਕਿ ਅੱਖਾਂ ਦੇ ਵਿੱਚ ਮਨ ਹੁੰਦਾ ਹੈ। ਜਿਉਂ ਜਿਉਂ ਬੰਦਾ ਅੱਗੇ ਉਮਰ ਵਿੱਚ ਵੱਧਦਾ ਹੈ, ਉਹਦੀ ਹੋਸ਼ ਹਵਾਸ, ਉਹਦੀ ਸਮਝ ਅੱਗੇ ਵੱਧਦੀ, ਉਹਦਾ ਹੰਕਾਰ ਵੀ ਵੱਡਾ ਹੁੰਦਾ ਹੈ, ਉਹਦਾ ਲੋਭ ਵੀ ਵੱਡਾ ਹੁੰਦਾ ਜਾਂਦਾ ਹੈ, ਉਹਦਾ ਕ੍ਰੋਧ ਵੀ ਵੱਡਾ ਹੁੰਦਾ ਜਾਂਦਾ, ਉਹਦੀ ਈਰਖਾ, ਉਹਦੇ ਇਹ ਤਿੰਨ ਸੁਭਾਅ ਵੀ ਜਵਾਨ ਹੁੰਦੇ ਜਾਂਦੇ ਨੇ। ਜਿਉਂ ਜਿਉਂ ਉਹਦੇ ਅੰਦਰ ਇਹ ਚੀਜ਼ਾਂ ਵੱਡੀਆਂ ਹੁੰਦੀਆਂ ਨੇ, ਤਿਉਂ ਤਿਉਂ ਉਹਦਾ ਅੰਦਰ ਧੁੰਦਲਾ ਹੁੰਦਾ ਜਾਂਦਾ ਹੈ, ਮਿੱਟੀ ਘੁਲ ਗਈ ਜੀਵਨ ਵਿੱਚ, ਬਸ ਉਹ ਮਿੱਟੀ ਹੀ ਮੁਕਤੀ ਦੇ ਰਾਹ ਵਿੱਚ ਬੰਧਨ ਹੈ। ਤਾਂ ਬੱਚਾ ਕਿਉਂ ਹੱਸਦਾ ਹੈ? ਕਿਉਂਕਿ ਥੋੜ੍ਹੀ ਜਿਹੀ ਝਲਕ ਉਹਨੂੰ ਆਪਣੇ ਆਪੇ ਦੀ ਸ਼ੁੱਧਤਾ ਦੀ, ਨਿਰਮਲਤਾ ਦੀ ਮਿਲਦੀ ਹੈ, ਉਹਨੂੰ ਮੁਕਤੀ ਦੀ ਥੋੜ੍ਹੀ ਜਿਹੀ ਝਲਕ ਮਿਲਦੀ ਹੈ ਅਤੇ ਉਹਦੇ ਨਾਲ ਹੀ ਖੁਸ਼ ਹੋ ਜਾਂਦਾ ਹੈ। ਅਤੇ ਫਿਰ ਜਿਹੜੇ ਜੀਵਨ ਮੁਕਤ ਹੋ ਗਏ ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨੀ ਕੁ ਖੁਸ਼ੀ ਹੋਵੇਗੀ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਨਾਨਕ ਭਗਤਾਂ ਸਦਾ ਵਿਗਾਸ। ਉਹ ਖੁਸ਼ੀ ਵਿੱਚ ਕਿਉਂ ਰਹਿੰਦੇ ਨੇ, ਆਜ਼ਾਦ ਕਿਉਂ ਰਹਿੰਦੇ ਨੇ? ਕੋਈ ਲਾਲਸਾ ਨਹੀਂ, ਕੋਈ ਚਿੰਤਾ ਨਹੀਂ। ਗੁਰੂ ਨਾਨਕ ਸਾਹਿਬ ਨੇ ਤਾਂ ਮੁਕਤ ਵਿਅਕਤੀ ਦੀ ਵਿਆਖਿਆ ਕੀਤੀ ਹੈ, ਕਹਿੰਦੇ ਜਿਹੜਾ ਜੀਵਨ ਮੁਕਤ ਹੋ ਗਿਆ, ਜਿਹਨੇ ਆਪਣੇ ਆਲਿਓਂ ਦੁਆਲਿਓਂ ਹੰਕਾਰ, ਕ੍ਰੋਧ, ਲੋਭ, ਮੋਹ ਗੁਰੂ ਕੇ ਸ਼ਬਦ ਦੇ ਪਾਣੀ ਦੇ ਨਾਲ ਇਕੱਲਾ ਇਕੱਲਾ ਕਰਕੇ ਧੋ ਕੇ ਕੱਢ ਦਿੱਤੇ ਅਤੇ ਸ਼ੁੱਧ ਆਤਮ ਅੰਦਰ ਬਚ ਗਿਆ, ਖਾਲਸਾ ਹੋ ਗਿਆ, ਅੰਦਰੋਂ ਸ਼ੁੱਧ ਬਣ ਗਿਆ, ਕਹਿੰਦੇ ਨੇ ਉਹਦੀ ਅਵਸਥਾ ਕੀ ਹੈ? ਨਾ ਤਾਂ ਉਹਨੂੰ ਇਹ ਫਿਕਰ ਹੈ ਵੀ ਕਿਤੇ ਮੌਤ ਆ ਜਾਏ, ਨਹੀਂ ਤਾਂ ਹਰ ਇੱਕ ਬੰਦਾ ਮੌਤ ਤੋਂ ਡਰਿਆ ਹੋਇਆ। ਮੁਕਤ ਵਿਅਕਤੀ ਦੀ ਨਿਸ਼ਾਨੀ ਕੀ ਹੈ? ਉਹਨੂੰ ਮੌਤ ਦਾ ਕੋਈ ਭੈ ਨਹੀਂ, ਮੌਤ ਉਹਦੇ ਜੀਵਨ ਵਿੱਚ ਹੈ ਹੀ ਨਹੀਂ ਕੁਝ। ਪਰ ਆਮ ਤੌਰ 'ਤੇ ਕੀ ਹੁੰਦਾ ਹੈ, ਸੰਸਾਰੀ ਮਨੁੱਖ ਜਿਨ੍ਹਾਂ ਨੂੰ ਮੌਤ ਨਹੀਂ ਚੇਤੇ ਹੁੰਦੀ, ਉਹ ਜਿਉਣ ਦੀ ਲਾਲਸਾ ਵਿੱਚ ਰਹਿੰਦੇ ਨੇ ਵੀ ਸਾਡਾ ਜੀਵਨ ਬਹੁਤ ਲੰਬਾ ਹੋਵੇ, ਸਾਡੀ ਉਮਰ ਬੜੀ ਵੱਧ ਜਾਏ। ਇਹ ਇਕੱਲੇ ਸੰਸਾਰੀ ਨਹੀਂ, ਹਿੰਦੁਸਤਾਨ ਦੀ ਧਰਤੀ ਦੇ, ਇੱਥੋਂ ਦੀ ਸੰਸਕ੍ਰਿਤੀ ਦੇ, ਅਤੇ ਪੁਰਾਣੇ ਜਿਹੜੇ ਰਿਸ਼ੀ ਮੁਨੀ ਨੇ ਉਹਨਾਂ ਦੀ ਇਹ ਬੜੀ ਵੱਡੀ ਲਾਲਸਾ ਸੀ। ਤਾਂ ਹੀ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਤੁਹਾਡਾ ਇਹ ਯੋਗ ਹੱਠ ਤਪ ਠੀਕ ਨਹੀਂ। ਲੋਕ ਕਹਿੰਦੇ ਨੇ ਉਹ ਫਲਾਣਾ ਬੜਾ ਵੱਡਾ ਰਿਸ਼ੀ ਸੀ, ਕਿਉਂ ਕਿਸੇ ਦੀ 1000 ਸਾਲ ਉਮਰ ਸੀ, ਵਧਾ ਲਈ ਉਸਨੇ, ਕਿਸੇ ਦੀ 2000 ਸਾਲ, ਕਿਸੇ ਦੀ 500 ਸਾਲ। ਤਾਂ ਜਦੋਂ ਕਈ ਵਾਰੀ ਗੁਰੂ ਸਾਹਿਬ ਇਹਨੂੰ ਕਹਿੰਦੇ ਨੇ ਵੀ ਇਹ ਕੁਝ ਵੀ ਨਹੀਂ, ਅਤੇ ਵੇਖਣ ਵਿੱਚ ਇੰਝ ਲੱਗਦਾ ਵੀ ਗੱਲ ਤਾਂ ਬੜੀ ਵੱਡੀ, ਉਮਰ ਵੱਡੀ ਲੰਮੀ ਕਰ ਲੈਣੀ, ਉਮਰ ਵਧਾ ਲੈਣੀ, ਕਈਆਂ ਨੇ ਵਧਾਈ, ਸਾਰਾ ਇਤਿਹਾਸ ਹਿੰਦੁਸਤਾਨ ਦਾ ਭਰਿਆ ਹੋਇਆ ਉਮਰਾਂ ਲੰਮੀਆਂ ਕੀਤੀਆਂ। ਲੋਕ ਉਹਨਾਂ ਦੀਆਂ ਵਿਆਖਿਆ ਕਰਦੇ ਨੇ, ਕਹਿੰਦੇ ਉਹ ਬੜੇ ਵੱਡੇ ਵਿਗਿਆਨਕ ਸਨ, ਬੜੇ ਵੱਡੇ ਧਾਰਮਿਕ ਸਨ, ਉਮਰ ਲੰਬੀ ਕਰ ਗਈ ਜੀ। ਕਈ ਤਾਂ ਸਾਡੇ ਹੀ ਗੁਰਬਾਣੀ ਪੜ੍ਹਨ ਵਾਲੇ ਲੋਕ ਹੀ ਇਹ ਗੱਲ ਕਹਿੰਦੇ ਨੇ, ਕਹਿੰਦੇ ਗੁਰਬਾਣੀ ਵਿੱਚ ਉਹ ਗੱਲਾਂ ਨੇ ਲਿਖੀਆਂ ਹੋਈਆਂ ਜਿਹੜੀਆਂ ਦਾ ਉਹਨਾਂ ਨੂੰ ਪਤਾ ਸੀ, ਉਮਰ ਵੱਡੀ ਕਰ ਲੈਂਦੇ ਸਨ। ਸਤਿਗੁਰੂ ਨੇ ਕਿਹਾ ਫਰਕ ਕੀ ਪਿਆ, ਸੰਸਾਰੀ ਦੀ ਲਾਲਸਾ ਵੈਸੇ ਹੈ ਕਿ ਮੈਂ ਬੁੱਢਾ ਨਾ ਹੋ ਜਾਂ, ਮੇਰੀ ਮੌਤ ਨਾ ਆ ਜਾਏ, ਖੁਰਾਕ ਖਾਂਦਾ ਹੈ, ਦਵਾਈਆਂ ਲੈਂਦਾ ਹੈ, ਉਹਦੀ ਵੈਸੇ ਲਾਲਸਾ ਹੈ ਮੇਰੀ ਉਮਰ ਲੰਬੀ ਹੋਵੇ। ਅਤੇ ਜੇ ਇੱਕ ਬੰਦਾ ਧਾਰਮਿਕ ਹੈ, ਸਮਾਧੀ ਲਾ ਕੇ ਬੈਠਾ ਹੈ, ਤਾਂ ਉਹਦੀ ਲਾਲਸਾ ਕੀ ਹੈ, ਉਹਦੀ ਵੀ ਤਾਂ ਇਹੀ ਲਾਲਸਾ ਹੈ ਮੇਰੀ ਉਮਰ ਲੰਬੀ ਹੋ ਜਾਏ। ਫਰਕ ਕੀ ਪਿਆ ਦੋਵਾਂ ਵਿੱਚ, ਸੰਸਾਰੀ ਵਿੱਚ ਅਤੇ ਤਿਆਗੀ ਵਿੱਚ ਫਰਕ ਕੀ ਪਿਆ, ਸੰਸਾਰੀ ਵੀ ਲਾਲਚੀ ਹੈ ਅਤੇ ਤਿਆਗੀ ਵੀ ਲਾਲਚੀ, ਦੋਵੇਂ ਵਾਸ਼ਨਾ ਵਿੱਚ ਨੇ। ਤਾਂ ਵਾਸ਼ਨਾ ਤਾਂ ਰਹੀ, ਲੋਭ ਤਾਂ ਰਿਹਾ, ਪਕੜ ਤਾਂ ਰਹੀ ਸਰੀਰ ਦੇ ਨਾਲ, ਸਰੀਰ ਨੂੰ ਪਕੜਨ ਦੀ ਵਾਸ਼ਨਾ ਤਾਂ ਅੰਦਰ ਬਣੀ ਰਹੀ, ਅਤੇ ਜਿੰਨਾ ਚਿਰ ਪਕੜ ਹੈ ਉਨਾ ਚਿਰ ਬੰਦਾ ਮੁਕਤ ਨਹੀਂ, ਜਿੰਨਾ ਚਿਰ ਪਕੜ ਹੈ ਉਨਾ ਚਿਰ ਆਨੰਦ ਨਹੀਂ ਹੈ। ਇਸ ਲਈ ਜਿਨ੍ਹਾਂ ਨੇ ਉਮਰਾਂ ਲੰਬੀਆਂ ਕੀਤੀਆਂ ਉਹਨਾਂ ਨੂੰ ਮੁਕਤੀ ਨਹੀਂ ਮਿਲੀ, ਖਿਆਲ ਰੱਖਣਾ, ਮੁਕਤੀ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ। ਮੁਕਤੀ ਉਸ ਮਨੁੱਖ ਨੂੰ ਮਿਲਦੀ ਹੈ ਜਿਹੜਾ ਕਿਸੇ ਵਾਸ਼ਨਾ ਤੋਂ ਬਿਨਾਂ ਹੋ ਜਾਂਦਾ ਹੈ, ਜਿਹਨੂੰ ਕੋਈ ਲਾਲਸਾ ਨਹੀਂ। ਔਰ ਇੱਕ ਗੱਲ ਹੋਰ ਬੜੀ ਪਿਆਰੀ, ਲਾਲਸਾ ਵੀ ਕੋਈ ਨਹੀਂ ਅਤੇ ਤਿਆਗ ਵੀ ਕੋਈ ਨਹੀਂ, ਦੋਵੇਂ ਗੱਲਾਂ ਇਕੱਠੀਆਂ ਹੋ ਗਈਆਂ। ਲਾਲਸਾ ਵੀ ਨਹੀਂ ਕਿ ਲੰਬਾ ਜੀਵਾਂ, ਪਰ ਇਹ ਵੀ ਨਹੀਂ ਵੀ ਸਰੀਰ ਖਤਮ ਕਰ ਦਿਆਂ, ਦੋਵੇਂ ਗੱਲਾਂ ਨਹੀਂ। ਔਰ ਗੁਰੂ ਨਾਨਕ ਸਾਹਿਬ ਨੇ ਤਾਂ ਹੀ ਬਚਨ ਕੀਤੇ, ਕਹਿੰਦੇ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਨਾ ਮਰਨ ਦੀ ਚਿੰਤਾ ਹੈ, ਹੁਣੇ ਆ ਜਾਏ ਮੌਤ ਤਾਂ ਵੀ ਕੋਈ ਚਿੰਤਾ ਨਹੀਂ, ਲੰਮਾ ਮਿਲ ਜਾ ਜੀਵਨ ਤਾਂ ਵੀ ਕੋਈ ਚਿੰਤਾ ਨਹੀਂ। ਇਹ ਜੀਵਨ ਮੁਕਤ ਮਨੁੱਖ ਦੀਆਂ ਨਿਸ਼ਾਨੀਆਂ ਨੇ। ਵਿਦਵਾਨਾਂ ਨੇ ਤਿਆਗੀ ਮਨੁੱਖ ਦੇ, ਜੀਵਨ ਮੁਕਤ ਬੰਦੇ ਦੇ ਕੁਝ ਗੁਣ ਦੱਸੇ, ਮੈਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਉਹ ਉਹਦੇ ਅੰਦਰ ਸੁਭਾਅ ਦੇ ਵਿੱਚ ਨੇ। ਵੇਖੋ, ਸੰਸਾਰ ਨੂੰ ਫੜਨਾ ਵੀ ਬੰਧਨ ਹੈ, ਸੰਸਾਰ ਨੂੰ ਛੱਡਣਾ ਵੀ ਬੰਧਨ ਹੈ। ਛੱਡ ਕੌਣ ਰਿਹਾ? ਤਿਆਗ ਕਰ ਦਿੱਤਾ ਜੀ, ਛੱਡ ਦਿੱਤਾ। ਉਸ ਛੱਡਣ ਦੇ ਅੰਦਰ ਤਾਂ ਇੱਕ ਸੰਘਰਸ਼ ਹੈ, ਇੱਕ ਹਿੰਸਾ ਹੈ ਉਹਦੇ ਮਨ ਦੇ ਵਿੱਚ ਕਿ ਮੈਂ ਇਸ ਚੀਜ਼ ਨੂੰ ਛੱਡ ਰਿਹਾ, ਬੰਧਨ ਬਣ ਗਿਆ, ਛੱਡਣਾ ਵੀ, ਵਿੱਚ ਰਹਿਣਾ ਵੀ ਬੰਧਨ ਸੀ, ਛੱਡਣਾ ਵੀ ਬੰਧਨ ਬਣ ਗਿਆ। ਦੋਵੇਂ ਠੀਕ ਨਹੀਂ ਹਨ, ਦੋਵੇਂ ਗਲਤ ਨੇ, ਦੋਵੇਂ ਹੀ ਫਸੇ ਹੋਏ ਨੇ। ਵਿੱਚ ਰਹਿਣ ਵਾਲੇ ਵੀ ਉਹ ਤਾਂ ਫਸੇ ਹੀ ਹੋਏ ਨੇ, ਉਹ ਤਾਂ ਵਿੱਚ ਡੁੱਬ ਗਏ, ਅਤੇ ਜਿਨ੍ਹਾਂ ਨੇ ਛੱਡਿਆ ਉਹ ਇਸ ਧਿਆਨ ਵਿੱਚ ਰਹੇ ਅਸੀਂ ਛੱਡਿਆ ਹੈ, ਅਸੀਂ ਤਿਆਗ ਦਿੱਤਾ ਹੈ। ਦੋਵੇਂ ਫਸ ਗਏ, ਬੰਧਨ ਦੋਵਾਂ ਨੂੰ ਪੈ ਗਏ, ਦੋਵੇਂ ਘੇਰੇ ਗਏ ਉਸ ਘੇਰੇ ਦੇ ਅੰਦਰ। ਤਾਂ ਜੀਵਨ ਮੁਕਤ ਕਿਹੜਾ ਹੈ, ਉਹਦੇ ਸੰਬੰਧ ਵਿੱਚ ਵਿਦਵਾਨਾਂ ਨੇ 4-5 ਅਵਸਥਾਵਾਂ ਦੱਸੀਆਂ ਨੇ। ਪਹਿਲੀ ਕਹਿੰਦੇ ਨੇ ਨਾ ਜੋੜ ਹੈ, ਪਹਿਲਾ ਸ਼ਬਦ ਵਰਤਿਆ, ਕਹਿੰਦੇ ਨਾ ਲੋੜ ਹੈ ਨਾ ਮੋੜ ਹੈ। ਨਾ ਤਾਂ ਲਾਲਸਾ ਹੈ ਕੁਝ ਲੈਣ ਦੀ, ਪਰ ਜੇ ਕੋਈ ਸਹਿਜ ਸੁਭਾਅ ਦਿੰਦਾ ਹੈ, ਰੱਬ ਦੇ ਜਾ ਰਿਹਾ, ਅਤੇ ਨਾ ਮੋੜ ਹੈ, ਉਹ ਮੋੜਦੇ ਵੀ ਨਹੀਂ, ਕਿਉਂਕਿ ਮੋੜਨਾ ਵੀ ਇੱਕ ਤਰ੍ਹਾਂ ਦੀ ਬੰਧਨ ਹੈ। ਨਾ ਲੋੜ ਹੈ ਨਾ ਮੋੜ ਹੈ, ਮੋੜਦੇ ਵੀ ਨਹੀਂ, ਲੈ ਵੀ ਲੈਂਦੇ ਨੇ, ਅਤੇ ਫਿਰ ਲੈਣ ਤੋਂ ਬਾਅਦ ਇੱਕ ਹੋਰ ਬਿਮਾਰੀ ਸ਼ੁਰੂ ਹੁੰਦੀ ਹੈ ਜੋੜਨ ਦੀ, ਕਹਿੰਦੇ ਨਾ ਜੋੜ ਹੈ, ਉਹ ਫਿਰ ਇਕੱਠਾ ਨਹੀਂ ਕਰਦੇ। ਨਾ ਆਵੇ ਨਾ ਆਵੇ, ਆਵੇ ਤਾਂ ਲੈ ਲਿਆ, ਲੈ ਲਿਆ ਅਤੇ ਰੱਖਣਾ ਨਹੀਂ, ਜੋੜਨਾ ਨਹੀਂ ਹੈ। ਇਹ ਜੀਵਨ ਮੁਕਤ ਬੰਦੇ ਦੀਆਂ ਨਿਸ਼ਾਨੀਆਂ ਨੇ। ਨਾ ਲੋੜ ਹੈ ਨਾ ਮੋੜ ਹੈ, ਨਾ ਜੋੜ ਹੈ ਨਾ ਤੋੜ ਹੈ, ਤੋੜਦਾਰ ਅਤੇ ਕਮੀ, ਉਹਨਾਂ ਨੂੰ ਕੋਈ ਤੋੜ ਵੀ ਕੋਈ ਨਹੀਂ, ਕਮੀ ਵੀ ਕੋਈ ਨਹੀਂ, ਘਾਟਾ ਵੀ ਨਹੀਂ ਕੋਈ। ਇਹਦੇ ਤੋਂ ਅੱਗੇ ਬਚਨ ਕੀਤਾ, ਕਹਿਣ ਲੱਗੇ ਨਾ ਹੋੜ ਹੈ। ਹੋੜ ਕਹਿੰਦੇ ਨੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਲਾਲਸਾ, ਹੋੜ ਵੀ ਕੋਈ ਨਹੀਂ ਕਿ ਮੈਂ ਅੱਗੇ ਨਿਕਲਾਂ, ਮੇਰੇ ਤੋਂ ਅੱਗੇ ਨਾ ਕੋਈ ਚਲਾ ਜਾ। ਇਹ ਜੀਵਨ ਮੁਕਤ ਮਨੁੱਖ ਦੀਆਂ ਪੰਜ ਨਿਸ਼ਾਨੀਆਂ ਨੇ। ਸਭ ਤੋਂ ਪਹਿਲੀ, ਉਹਨੂੰ ਲੋੜ ਕਿਸੇ ਚੀਜ਼ ਦੀ ਨਹੀਂ, ਨਾ ਉਹਨੂੰ ਹੰਕਾਰ ਦੀ ਆਪਣੀ ਪੂਜਾ ਦੀ ਲੋੜ, ਨਾ ਉਹਨੂੰ ਸੰਸਾਰ ਦੇ ਪਦਾਰਥ ਦੀ ਲੋੜ, ਨਾ ਉਹਨੂੰ ਵਾਹਵਾ ਵਾਹਵਾ ਦੀ ਲੋੜ, ਨਾ ਉਹਨੂੰ ਵੱਡਾ ਬਣਨ ਦੀ ਲੋੜ, ਕਿਸੇ ਚੀਜ਼ ਦੀ ਲੋੜ ਨਹੀਂ। ਨਿਰਚਾਹ ਹੈ, ਚਾਹ ਤੋਂ ਰਹਿਤ ਸੁੱਖ ਦੀ ਸ਼ੁਰੂਆਤ ਹੋ ਗਈ। ਸੁੱਖ ਸਾਰੇ ਮੰਗਦੇ ਨੇ, ਪਰ ਸੁੱਖ ਕਿਵੇਂ ਮਿਲਦਾ ਹੈ? ਨਾ ਕੋਈ ਸੁਣਨ ਵਾਸਤੇ ਆਪਾਂ ਤਿਆਰ ਹਾਂ, ਅਤੇ ਨਾ ਕਮਾਉਣ ਵਾਸਤੇ। ਸੁੱਖ ਹੈ ਕੀ? ਉਹਦਾ ਸਵਰੂਪ ਕੀ ਹੈ? ਕਬੀਰ ਜੀ ਨੇ ਇੱਕ ਬਚਨ ਕੀਤਾ ਹੈ, ਉਹ ਕਹਿੰਦੇ ਨੇ, ਸੁੱਖ ਮੰਗਤ ਦੁੱਖ ਆਗੈ ਆਵੈ, ਸੋ ਸੁੱਖ ਹਮੋ ਨਾ ਮੰਗਿਆ ਪਾਵੈ। ਕਬੀਰ ਦੀ ਮਾਂ ਨੇ ਕਿਹਾ, ਉਹਨਾਂ ਦੇ ਮਾਤਾ ਸਨ ਤੁਸੀਂ ਜਾਣਦੇ ਹੋ, ਅਤੇ ਕਬੀਰ ਸਾਹਿਬ ਦੇ ਮਾਤਾ ਉਹਨਾਂ ਤੋਂ ਬੜੇ ਦੁਖੀ ਸਨ, ਕਿਉਂਕਿ ਇੱਧਰ ਧਿਆਨ ਜ਼ਿਆਦਾ ਦੇਣਾ, ਪਰਮਾਤਮਾ ਦੀ ਯਾਦ ਵਿੱਚ ਕੰਮ ਥੋੜ੍ਹਾ ਜਿਹਾ ਘੱਟ ਸੀ। ਔਰ ਉਹਨਾਂ ਦਾ ਸ਼ਬਦ ਵੀ ਆਉਂਦਾ ਹੈ ਕਿ ਕਈ ਵਾਰੀ ਕਬੀਰ ਸਾਹਿਬ ਦੀ ਮਾਤਾ ਨੇ ਬਹੁਤ ਇਤਰਾਜ਼ ਕੀਤਾ, ਬੜਾ ਇਤਰਾਜ਼, ਅਤੇ ਕਿਤੇ ਇਹ ਵੀ ਕਹਿ ਦਿੱਤਾ, ਕਬੀਰ ਲੋਕ ਅਤੇ ਮੰਦਰਾਂ ਵਿੱਚ ਜਾ ਕੇ ਲੋਕ ਅਤੇ ਮਾਲਾ ਫੇਰ ਕੇ ਇੰਨੀ ਜਾਇਦਾਦ ਬਣਾ ਗਏ ਨੇ, ਤੂੰ ਕੀ ਬਣਾਇਆ? ਲੋਕ ਤਾਂ ਇੰਨਾ ਕੁਝ ਇਕੱਠਾ ਕਰ ਗਏ, ਇਹ ਸੱਚਾਈ ਹੈ ਨਾ? ਚਲੋ ਚੰਗੀ ਗੱਲ ਹੈ, ਸਰੀਰ ਦੀਆਂ ਲੋੜਾਂ ਹੋਣ ਅਤੇ ਗੁਰੂ ਤੋਂ ਹੀ ਬੰਦਾ ਮੰਗਦਾ, ਪਰ ਇਹ ਬੜਾ ਵੱਡਾ ਲੋਭ ਦਾ ਇੱਕ ਕੇਂਦਰ ਬਣ ਗਿਆ। ਤੁਸੀਂ ਵੇਖੋ, ਦੂਸਰੇ ਦਾ ਦੋਸ਼ ਨਹੀਂ, ਮੈਂ ਕਿਸੇ ਪੱਖ ਦੀ ਗੱਲ ਨਹੀਂ ਕਰ ਰਿਹਾ। ਸਿੱਖ ਧਰਮ ਦੇ ਉਹ ਗੁਰਦੁਆਰੇ ਬੜੇ ਫੇਮਸ ਨੇ ਜਿੱਥੋਂ ਜਾਇਦਾਦ ਵੱਧਦੀ ਹੈ, ਉਹਨਾਂ ਦੀਆਂ ਗੋਲਕਾਂ ਬਹੁਤ ਵੱਡੀਆਂ ਨੇ। ਇਹਦਾ ਕੀ ਕਾਰਨ ਹੈ? ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਹੈ ਵੀ ਉਹ ਗੁਰਦੁਆਰਾ ਨਹੀਂ, ਉਹਨੂੰ ਬਾਜ਼ਾਰ ਬਣਾ ਦਿੱਤਾ ਗਿਆ। ਬਾਜ਼ਾਰ ਦੇ ਕੀ ਅਰਥ ਨੇ? ਲੱਖ ਲਾਓ, ਸ਼ੇਅਰ ਬਾਜ਼ਾਰ ਹੈ। ਸ਼ੇਅਰ ਬਾਜ਼ਾਰ ਦੇ ਕੀ ਅਰਥ ਨੇ? ਤੁਸੀਂ ਸ਼ੇਅਰ ਪਾਓਗੇ ਤਾਂ ਜਿਨ੍ਹਾਂ ਨੇ 1 ਲੱਖ ਪਾਇਆ, ਇਸ ਉਡੀਕ ਵਿੱਚ ਰਹਿੰਦੇ ਕਿ 2 ਲੱਖ ਕਦੋਂ ਬਣਦਾ। ਤਾਂ ਇਕੱਲਾ ਧਨ ਦਾ ਹੀ ਵਿਸ਼ਾ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਸਿੱਖ ਨੂੰ ਜਾਇਦਾਦ ਦੀ, ਤੰਦਰੁਸਤੀ ਦੀ, ਕਿਸੇ ਚੀਜ਼ ਦੀ ਜ਼ਰੂਰਤ ਪਵੇ ਅਤੇ ਗੁਰੂ ਕੋਲ ਆਵੇ ਗੁਰਦੁਆਰੇ। ਇਹ ਵਿਧਾਨ ਹੈ ਸਿੱਖੀ ਵਿੱਚ, ਦੱਸੇ ਗੁਰੂ ਨੂੰ ਮੇਰੇ ਕੋਲ ਧਨ ਨਹੀਂ, ਮੇਰੇ ਕੋਲ ਤੰਦਰੁਸਤੀ ਨਹੀਂ, ਦੇਗ ਕਰਾਏ, ਅਰਦਾਸ ਕਰਾਏ। ਵਿਧਾਨ ਬਣਿਆ ਹੋਇਆ, ਸੰਵਿਧਾਨ ਹੈ। ਪਰ ਇਹ ਜਿਹੜੀ ਗੱਲ ਹੈ, ਜਿਹੜਾ ਸਬੂਤ ਹੈ ਕਿ ਜਿਸ ਥਾਂ ਤੋਂ ਪ੍ਰਾਪਰਟੀ ਵਧਣ ਦੀਆਂ ਗੱਲਾਂ ਚੱਲਦੀਆਂ ਨੇ, ਉੱਥੇ ਭੀੜ ਕਿਉਂ ਵੱਧਦੀ ਹੈ? ਕੀ ਕਾਰਨ ਹੈ? ਕਿ ਦੂਸਰੇ ਗੁਰਦੁਆਰੇ ਨਹੀਂ ਹਨ? ਕਿ ਦੂਜੀ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਹੈ ਨਹੀਂ? ਪਰ ਉੱਥੇ ਅਸੀਂ ਕਿਉਂ ਵੱਡੀ ਗਿਣਤੀ ਵਿੱਚ ਚਲੇ ਗਏ? ਲੋਭ ਦੀਆਂ ਨਿਸ਼ਾਨੀਆਂ ਨੇ। ਸਿੱਖ ਨੇ ਗੁਰਦੁਆਰੇ ਨੂੰ ਬਾਜ਼ਾਰ ਹੀ ਬਣਾ ਦਿੱਤਾ, ਸ਼ੇਅਰ ਬਾਜ਼ਾਰ। ਪਾਓ ਅਤੇ ਕੱਢੋ, ਪਾਓ ਅਤੇ ਕੱਢੋ, ਹੋਰ ਕੁਝ ਵੀ ਨਹੀਂ। ਸ਼ਬਦ ਨਾਲ ਤਾਂ ਸੰਬੰਧ ਹੀ ਕੋਈ ਨਹੀਂ, ਬਸ ਗੁਰਦੁਆਰੇ ਆਏ, ਕਿਸੇ ਨੇ ਕਿਹਾ ਸੀ ਆਹ ਸ਼ਬਦ ਆਹ ਪਾਠ ਕਰੋ ਧਨ ਵਧੇਗਾ, ਗੁਰਦੁਆਰੇ ਆਏ, ਕੋਈ ਮਰਿਆਦਾ ਨਹੀਂ। ਗੁਟਕਾ ਚੁੱਕਿਆ, ਮਰਿਆਦਾ ਨਾਲ ਵੀ ਨਹੀਂ ਪਾਠ ਕੀਤਾ, ਉਹਨੂੰ ਚੁੰਮਿਆ ਗੁਟਕੇ ਨੂੰ, ਪਹਿਲਾਂ ਹੱਥ ਜ਼ਮੀਨ 'ਤੇ ਲਾ ਕੇ ਗੁਟਕੇ ਨੂੰ ਲਾਏ। ਤਾਂ ਇਹ ਸਾਰਾ ਵਪਾਰ ਚੱਲਦਾ ਹੈ, ਇਹਦਾ ਧਰਮ ਨਾਲ ਬਹੁਤਾ ਨਾਤਾ ਨਹੀਂ ਹੁੰਦਾ, ਜੋੜ ਨਹੀਂ ਹੁੰਦਾ। ਕਬੀਰ ਸਾਹਿਬ ਨੂੰ ਕਿਹਾ ਬਈ ਤੁਹਾਨੂੰ ਇੰਨਾ ਚਿਰ ਹੋ ਗਿਆ ਰਾਮ ਰਾਮ ਜਪਦਿਆਂ ਨੂੰ, ਕੁਝ ਮੰਗੋ ਉਹਦੇ ਤੋਂ, ਕੁਝ ਪ੍ਰਾਪਤ ਕਰੋ। ਉਹਨਾਂ ਨੇ ਕਿਹਾ ਗੁਜ਼ਾਰਾ ਚੱਲਦਾ, ਠੀਕ ਹੈ। ਫਿਰ ਕਹਿੰਦੇ ਮੰਗਣਾ ਚਾਹੀਦਾ। ਕਬੀਰ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਸੁੱਖ ਮੰਗਤ ਦੁੱਖ ਆਗੈ ਆਵੈ। ਮਾਇਆ ਨੂੰ ਕੀ ਮੰਗੀਏ? ਜੇ ਪਰਤ ਕੇ ਉਹ ਮਾਇਆ ਜਿਹੜੀ ਟਿਕੇ ਨਾ, ਚਲੀ ਜਾਏ। ਸੁੱਖ ਹੋਰ ਚੀਜ਼ ਹੈ, ਸ਼ਾਂਤੀ ਹੋਰ ਚੀਜ਼ ਹੈ, ਖਿਆਲ ਰੱਖਣਾ। ਸੁੱਖ ਆਵੇ, ਸ਼ਾਂਤੀ ਆ ਜਾ ਜ਼ਰੂਰੀ ਨਹੀਂ। ਬੜੇ ਬੜੇ ਵੱਡੇ ਸੁਖੀ ਨੇ, ਉਹ ਕਹਿੰਦੇ ਬੜਾ ਸੁੱਖ ਹੈ, ਕਿਉਂ? ਕੋਈ ਕਮੀ ਨਹੀਂ, ਕੋਈ ਤੋਟ ਨਹੀਂ ਪਦਾਰਥ ਦੀ, ਸੰਸਾਰ ਦੇ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ ਹੈ, ਤੋਟ ਕੋਈ ਨਹੀਂ। ਫਿਰ ਕੀ ਗੱਲ? ਫਿਰ ਸ਼ਾਂਤੀ ਕੋਈ ਨਹੀਂ ਹੈ। ਸ਼ਾਂਤੀ ਵੱਡੀ ਹੈ, ਸੁੱਖ ਵੱਡਾ ਨਹੀਂ। ਬੰਦਾ ਸੁੱਖ ਮੰਗਦਾ ਹੈ, ਸੁੱਖ ਵਿੱਚ ਸ਼ਾਂਤੀ ਨਹੀਂ ਹੁੰਦੀ। ਸ਼ਾਂਤੀ ਨਾਮ ਵਿੱਚ ਹੈ, ਤਿਆਗ ਵਿੱਚ ਹੈ, ਛੱਡਣ ਵਿੱਚ ਹੈ। ਤਾਂ ਕਬੀਰ ਜੀ ਨੇ ਬਚਨ ਕੀਤੇ, ਕਹਿੰਦੇ ਸੁੱਖ ਮੰਗਤ ਦੁੱਖ ਆਗੈ ਆਵੈ, ਸੋ ਸੁੱਖ ਹਮੋ ਨਾ ਮੰਗਿਆ ਭਾਵੈ। ਜਿਹੜਾ ਕੰਮ ਤੂੰ ਕਰ ਰਿਹਾ, ਇਹਦੇ ਨਤੀਜੇ ਬੜੇ ਗਲਤ ਨਿਕਲਣਗੇ। ਅੱਜ ਠੀਕ ਲੱਗਦੇ ਨੇ, ਇਹਦੇ ਨਤੀਜੇ ਗਲਤ ਹੋ ਜਾਣਗੇ। ਅਸਲ ਵਿੱਚ ਇੱਥੇ ਸੁੱਖ ਅਤੇ ਦੁੱਖ ਦੇ ਕਹਿੰਦੇ ਕੱਪੜੇ ਬਦਲੇ ਗਏ ਨੇ, ਜਿਵੇਂ ਕੋਈ ਕੱਪੜੇ ਬਦਲ ਜਾਏ। ਮੈਂ ਘਮਾਹੋਰ ਸੀ, ਕੱਪੜੇ ਹੋਰ ਪਾ ਲਏ। ਕੰਮ ਸੀ ਪੁਲਿਸ ਦਾ, ਕੱਪੜੇ ਡਾਕਟਰ ਵਾਲੇ, ਡਾਕਟਰ ਨੇ ਪੁਲਿਸ ਵਾਲੇ ਦੇ ਕੱਪੜੇ ਬਦਲ ਲਏ। ਇਹਦੇ ਉੱਤੇ ਇੱਕ ਬੜੀ ਸੁੰਦਰ ਕਹਾਣੀ ਲਿਖੀ ਗਈ ਹੈ ਵੀ ਸੁੱਖ ਅਤੇ ਦੁੱਖ ਦੁਨੀਆਂ ਵਿੱਚ ਕਿਹੜਾ ਹੈ। ਉਹ ਕਹਿੰਦੇ ਨੇ ਇੱਕ ਵਾਰ ਸੁੱਖ ਨੂੰ ਗਰਮੀ ਲੱਗੀ, ਪਿੰਡ ਤੋਂ ਬਾਹਰ ਨਿਕਲਿਆ, ਨਦੀ ਦੇ ਕਿਨਾਰੇ ਗਿਆ। ਗਰਮੀ ਤੋਂ ਬਚਣ ਵਾਸਤੇ ਪਾਣੀ ਠੰਡਾ ਵੇਖ ਕੇ ਸੁੱਖ ਨੇ ਆਪਣੇ ਵਸਤਰ ਲਾ ਕੇ ਕਿਨਾਰੇ 'ਤੇ ਰੱਖੇ। ਨਦੀ ਵਿੱਚ ਉਤਰ ਗਿਆ ਇਸ਼ਨਾਨ ਕਰਨ ਲਈ। ਜਦੋਂ ਸਾਰੇ ਵਸਤਰ ਲਾ ਦਿੱਤੇ, ਉਹਨਾਂ ਦੇ ਉੱਤੇ ਲਿਖਿਆ ਹੋਇਆ ਸੀ ਇਹ ਸੁੱਖ ਹੈ, ਨਿਸ਼ਾਨੀਆਂ ਦਿੱਤੀਆਂ ਸਨ ਉਹਨਾਂ ਦੇ ਕੱਪੜਿਆਂ 'ਤੇ। ਸੁੱਖ ਇਸ਼ਨਾਨ ਕਰਨ ਵੜਿਆ ਨਦੀ ਦੇ ਅੰਦਰ, ਅਤੇ ਦੁੱਖ ਉੱਥੇ ਝਾੜੀ ਦੇ ਓਲੇ ਲੁੱਕ ਕੇ ਬੈਠਾ ਸੀ ਕਿ ਜਦੋਂ ਇਹ ਕੱਪੜੇ ਲਾਏ, ਦੁੱਖ ਵਿਚਾਰਾ ਪਿੰਡ ਵਿੱਚੋਂ ਕੱਢ ਦਿੱਤਾ ਸੀ ਲੋਕਾਂ ਨੇ, ਵੀ ਇਹ ਬਹੁਤ ਮਾੜਾ ਹੈ, ਮਾਰ ਕੁੱਟ ਕਰਕੇ ਕੱਢਿਆ ਸੀ, ਝਾੜੀਆਂ ਵਿੱਚ ਰਹਿੰਦਾ ਸੀ। ਅਤੇ ਸੁੱਖ ਹਰ ਰੋਜ਼ ਇਸ਼ਨਾਨ ਕਰਨ ਆਉਂਦਾ ਸੀ। ਦੁੱਖ ਨੇ ਕਿਹਾ ਵੀ ਹੋਰ ਕੋਈ ਇਲਾਜ ਨਹੀਂ ਪਿੰਡ ਵਿੱਚ ਵੜਨ ਦਾ, ਇਹਦੇ ਕੱਪੜੇ ਚੋਰੀ ਕਰਕੇ ਪਾ ਲਵਾਂ, ਕਿਉਂਕਿ ਲੋਕ ਕੱਪੜਿਆਂ ਵੱਲ ਵਹਿੰਦੇ ਨੇ, ਵਿਚਲੇ ਵੱਲ ਨਹੀਂ। ਸੁੱਖ ਜਦੋਂ ਵਸਤਰ ਲਾ ਕੇ ਨਦੀ ਵਿੱਚ ਵੜਿਆ, ਦੁੱਖ ਕਾਹਲੀ ਨਾਲ ਆਇਆ। ਉਹਨੇ ਆਪਣੇ ਕੱਪੜੇ ਲਾ ਕੇ ਉੱਥੇ ਰੱਖ ਦਿੱਤੇ, ਦੁੱਖ ਵਾਲੇ ਜਿਨ੍ਹਾਂ ਉੱਤੇ ਦੁੱਖ ਲਿਖਿਆ ਸੀ, ਸੁੱਖ ਵਾਲੇ ਪਾ ਲਏ। ਅਤੇ ਜਿੰਨੇ ਚਿਰ ਨੂੰ ਸੁੱਖ ਦੌੜ ਕੇ ਬਾਹਰ ਆਇਆ, ਦੁੱਖ ਨੇ ਸੁੱਖ ਦੇ ਕੱਪੜੇ ਪਾ ਲਏ ਸਨ ਅਤੇ ਪਿੰਡ ਵੱਲ ਦੌੜ ਗਿਆ ਸੀ। ਪਿੰਡ ਗਿਆ, ਲੋਕਾਂ ਨੇ ਸਵਾਗਤ ਕੀਤਾ, ਕਹਿੰਦੇ ਸੁੱਖ ਆ ਗਿਆ ਹੈ, ਮੇਰੇ ਘਰ ਆਓ, ਮੇਰੇ ਘਰ ਆਓ। ਸਾਰਿਆਂ ਨੇ ਨਿਵਾਸ ਦੇ ਦਿੱਤਾ, ਪਰ ਉਹਨਾਂ ਨੂੰ ਪਤਾ ਨਹੀਂ ਸੀ ਇਹ ਸੁੱਖ ਦੇ ਕੱਪੜੇ ਚੋਰੀ ਕਰਕੇ ਲਿਆਇਆ, ਅਸਲ ਵਿੱਚ ਇਹ ਦੁੱਖ ਹੈ। ਹੁਣ ਜਿਹੜਾ ਸੁੱਖ ਸੀ ਵਿਚਾਰਾ ਮਜਬੂਰ ਹੋ ਗਿਆ ਵੀ ਹੁਣ ਨਗਨ ਅਵਸਥਾ ਵਿੱਚ ਕਿਵੇਂ ਜਾਵਾਂ ਲੋਕਾਂ ਵਿੱਚ। ਮਜਬੂਰਨ ਉਹਨੂੰ ਦੁੱਖ ਵਾਲੇ ਕੱਪੜੇ ਪਾਉਣੇ ਪਏ, ਪਾ ਲਏ ਉਸਨੇ। ਉਹ ਕਹਿੰਦੇ ਨੇ ਉਦੋਂ ਤੋਂ ਬਸ ਦੁੱਖ ਸੁੱਖ ਵਾਲੇ ਕੱਪੜੇ ਪਾ ਕੇ ਫਿਰਦਾ ਹੈ ਅਤੇ ਸੁੱਖ ਦੁੱਖ ਵਾਲੇ ਕੱਪੜੇ ਪਾਈ ਫਿਰਦਾ ਹੈ। ਲੋਕ ਦੁੱਖ ਨੂੰ ਘਰ ਵਾੜ ਲੈਂਦੇ ਨੇ ਕਿਉਂਕਿ ਕੱਪੜੇ ਵਹਿੰਦੇ ਨੇ, ਅਤੇ ਸੁੱਖ ਨੂੰ ਤਿਆਗ ਦਿੰਦੇ ਨੇ। ਕੌੜਾ ਲੱਗਦਾ ਸੁੱਖ, ਉਹਨੂੰ ਤਿਆਗ ਦਿੱਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਕਬੀਰ ਜੀ ਨੇ ਬਚਨ ਕੀਤੇ, ਕਹਿਣ ਲੱਗੇ ਮੈਨੂੰ ਪਤਾ ਹੈ ਵੀ ਇੱਥੇ ਦੁੱਖ ਨੇ ਸੁੱਖ ਵਾਲੇ ਕੱਪੜੇ ਪਾਏ ਹੋਏ ਨੇ, ਮੈਂ ਉਹਨੂੰ ਅੰਦਰ ਨਹੀਂ ਵਾੜਨਾ, ਮੈਂ ਉਹਦੇ ਤੋਂ ਆਪਣੇ ਆਪ ਨੂੰ ਬਚਾਉਣਾ ਹੈ। ਤਾਂ ਜਿਹੜਾ ਜੀਵਨ ਮੁਕਤ ਵਿਅਕਤੀ ਹੈ, ਦੇਹ ਤੋਂ ਉੱਚਾ ਉੱਠ ਗਿਆ, ਸੰਸਾਰ ਉਹਦੇ ਵਾਸਤੇ ਮਿੱਟੀ ਬਣ ਗਿਆ, ਉਹਦੀਆਂ ਪੰਜ ਨਿਸ਼ਾਨੀਆਂ ਦੱਸੀਆਂ, ਕਹਿਣ ਲੱਗੇ ਨਾ ਲੋੜ ਹੈ, ਉਹ ਕਿਸੇ ਚਾਹਤ ਵਿੱਚ ਨਹੀਂ ਰਹਿੰਦਾ। ਫਿਰ ਅਗਲਾ ਬਚਨ ਕਹਿੰਦੇ ਨਾ ਮੋੜ ਹੈ, ਜੇ ਕੁਝ ਸਹਿਜ ਸੁਭਾਏ ਆਉਂਦਾ ਹੈ, ਮੋੜਦਾ ਨਹੀਂ, ਮੋੜਦਾ ਵੀ ਨਹੀਂ ਉਸਨੂੰ। ਅਤੇ ਜਦੋਂ ਕੋਲ ਆ ਜਾਂਦਾ, ਕਹਿੰਦੇ ਨਾ ਜੋੜ ਹੈ, ਫਿਰ ਉਹਨੂੰ ਇਕੱਠਾ ਵੀ ਨਹੀਂ ਕਰਦਾ, ਜੋੜਦਾ ਵੀ ਨਹੀਂ। ਫਿਰ ਅਗਲੀ ਘਟਨਾ ਵਾਪਰਦੀ, ਕਹਿੰਦੇ ਐਸੇ ਮਨੁੱਖ ਨੂੰ ਨਾ ਤੋੜ ਹੈ, ਉਹਨੂੰ ਕਮੀ ਵੀ ਕਦੇ ਨਹੀਂ ਆਉਂਦੀ, ਆਉਂਦਾ ਜਾਂਦਾ ਉਹਦੇ ਵਾਸਤੇ, ਆ ਹੀ ਜਾਂਦਾ। ਤੁਸੀਂ ਗੁਰੂ ਅਮਰਦਾਸ ਜੀ ਦੀ ਇਹ ਸਾਖੀ ਬੜੀ ਵਾਰ ਸੁਣੀ ਹੋਵੇਗੀ ਕਿ ਉਹ ਸ਼ਾਮ ਨੂੰ ਜਦੋਂ ਲੰਗਰ ਦੀ ਸਮਾਪਤੀ ਹੁੰਦੀ ਸੀ, ਗੋਇੰਦਵਾਲ ਸਾਹਿਬ ਬਿਆਸ ਨਦੀ ਦੇ ਕਿਨਾਰੇ ਉਹਨਾਂ ਦਾ ਟਿਕਾਣਾ ਰਿਹਾ, ਅਤੇ ਸ਼ਾਮ ਨੂੰ ਸਮਾਪਤੀ ਹੋਣੀ, ਕੁਝ ਨਾ ਕੁਝ ਵੱਧ ਜਾਂਦਾ ਸੀ ਲੰਗਰ ਪਾਣੀ, ਕੁਝ ਨਾ ਕੁਝ ਉਹਦੇ ਵਿੱਚ ਰਹਿੰਦਾ ਸੀ। ਤਾਂ ਉਸ ਵੇਲੇ ਗੁਰੂ ਅਮਰਦਾਸ ਜੀ ਦਾ ਹੁਕਮ ਸੀ ਕਿ ਸ਼ਾਮ ਨੂੰ ਜਿਹੜਾ ਭੋਜਨ ਬਚਦਾ, ਜੋ ਵੀ ਬਚਦਾ, ਇਹਨੂੰ ਰੱਖਣਾ ਨਹੀਂ, ਸਾਰੇ ਨੂੰ ਦਰਿਆ ਵਿੱਚ ਬਿਆਸ ਵਿੱਚ ਰੋੜ ਦੇਣਾ। ਇਸ ਤਰ੍ਹਾਂ ਬੜਾ ਚਿਰ ਮਰਿਆਦਾ ਚੱਲਦੀ ਰਹੀ, ਇਸ ਤਰ੍ਹਾਂ ਬਹੁਤ ਚਿਰ ਹੁੰਦਾ ਰਿਹਾ ਕਿ ਸ਼ਾਮ ਨੂੰ ਕਈ ਵਾਰੀ ਬਹੁਤ ਸਵਾਦਿਸ਼ਟ ਹੁੰਦਾ ਸੀ, ਬੜਾ ਚੰਗਾ ਰੋੜ ਦਿੱਤਾ ਜਾਂਦਾ ਸੀ ਗੁਰੂ ਦਾ ਹੁਕਮ। ਗੁਰੂ ਅਮਰਦਾਸ ਜੀ ਨੇ ਕਿਹਾ, ਕਿਸੇ ਕਿਹਾ ਮਹਾਰਾਜ ਜੀ ਕੀ ਕਰਦੇ ਹੋ, अनाज है, धन है, ये क्यों रोड़ दिता जाता है? सतगुरु ने बचन किए कहन लगे दुख का स्वरूप है, दुख का बीज, ये आदत है। ज्यों ज्यों वधदी गई, इनू कहिंदे नड़िनवे का गेड़, जिन्हों गुरु अर्जन देव जी ने कहा सहस खटे लख को उठता वै। मन का एक इस तरह का मैथ है कि वह जिहड़ी चीज़ नू चंबड़दा उहनू वधाउण विच तुर पैंदा, छड़दा नहीं, मैल नहीं छड़दा मनुख, इहदे अंदर दी बिरती है, वह नहीं त्यागेगा। कहिंदे दो घरां विच एक बड़ा गरीब सी, एक अमीर सी, ते दोवां दे घरां दे अंदर इस बिरती दे उत्ते मैं कुछ उदाहरणां सांझियां करनियां चाहुंदा कि मुक्ति किहनू कहिंदे ने, सुख किहनू कहा गुरु ग्रंथ साहिब जी ने। दोवां दा घर सी, एक दिहाड़ीदार सी, एक सेठ जी सन, ते सेठ जी दा कारोबार बहुत वड्डा, हर रोज़ हज़ारां कमाउणे, लखां कमाउणे, जमा करने, रात नूं गिणने, गिणद्या गिणद्या सौ जाना, गिणद्या गिणद्या उठना, माला भी फेरनी, माला दे विच भी गिणी जाना किन्ने कु हो गए, किन्ने घट गए, किन्ने वध गए, इस तरह चलता सी। तां नाल सी एक गरीब दा घर जिहड़ा दिहाड़ी करके लिआउंदा सी, उहने सवेरे जाना शाम नूं लिआउणा 100 रुपया, ते आउंदिआं वधिया समान खाण पीण दा, चंगा तड़का लाउण दा समान लै के आउणा, ते घरवाली ने वधिया बना के शाम नूं घरों सुगंधी आउणी, वाशना आउणी, दोवां ने छक के पै जाणा। उह सेठ दी घरवाली हर रोज़ उस सुगंधी नूं माणदी सी। एक दिन उहने सेठ नूं कहा कि मैं एक गल कहना चाहुंदी हाँ, भी असी काहदे अमीर, ये दिहाड़ीदार, इहदे घरों सुगंधियां आउंदियां ने स्वादिष्ट भोजन दियां, ਸਾਡੇ ਘਰ ਕਦੀ ਤਾਜ਼ੀ ਸਬਜ਼ੀ ਨਹੀਂ ਹੋਈ, ਲੂਣ ਖਾ ਖਾ ਕੇ ਸਾਡਾ ਸਰੀਰ ਵੀ ਖਰਾਬ ਹੋ ਗਿਆ। ਇੱਕ ਚੀਜ਼ ਬਣਾਉਂਦੇ ਉਹਨੂੰ 3-3 ਦਿਨ ਫਰਿੱਜ ਕਰਕੇ ਉਹਨੂੰ ਗਰਮ ਕਰ ਕਰਕੇ ਬਿਮਾਰੀ ਦਾ ਘਰ ਬਣਾ ਕੇ ਖਾਈ ਜਾਂਦੇ, ਕੀ ਕਰੇਗੀ ਮਾਇਆ? ਸੇਠ ਨੇ ਇੱਕ ਗੱਲ ਕਹੀ, ਕਹਿਣ ਲੱਗਾ ਭਾਗਵਾਨ ਨੇ ਫਿਕਰ ਨਾ ਕਰ, ਅੱਜ ਇਹਨਾਂ ਵੱਲੋਂ ਤੜਕੇ ਦੀ ਵਾਸ਼ਨਾ ਆਈ ਹੈ ਨਾ, ਤੂੰ ਚਿੰਤਾ ਨਾ ਕਰ, ਕੱਲ੍ਹ ਨੂੰ ਨਹੀਂ ਆਏਗੀ, ਮੈਂ ਬੰਦ ਕਰਾ ਦਿਆਂ। ਕਿਵੇਂ? ਉਸ ਵੇਲੇ ਉੱਠਿਆ, ਰਾਤ ਦਾ ਵਕਤ ਸੀ, 8-9 ਵਜੇ ਦਾ, ਕਹਿੰਦਾ ਰੁਪਈਏ ਤਾਂ 99 ਕੋ ਲੱਗਣਗੇ ਪਰ ਜ਼ਿੰਦਗੀ ਭਰ ਸ਼ਮਸ਼ਾਨ ਘਾਟ ਵਿੱਚ ਚਲੇ ਜਾਣਗੇ, ਸੁਗੰਧੀ ਨਹੀਂ ਆਏਗੀ ਇਹਨਾਂ ਦੇ ਘਰੋਂ। ਇੱਕ ਥੈਲੇ ਵਿੱਚ 99 ਰੁਪਈਏ ਪਾਏ, ਨਾਲ ਸੀ ਉਸ ਦਿਹਾੜੀਦਾਰ ਦਾ ਘਰ, ਸਿੱਟ ਦਿੱਤੇ ਉਹਦੇ ਘਰ ਉੱਪਰ ਦੀ ਬਗਾਏ, ਆਕਾਸ਼ ਵੱਲ ਨੂੰ ਖਿੱਚ ਕੇ, ਕਿਉਂਕਿ ਭੁਲੇਖਾ ਪਾਉਣਾ ਸੀ ਨਾ, ਗੋਡ ਗਿਫਟ ਹੈ, ਪਰਮਾਤਮਾ ਨੇ ਭੇਜਿਆ, ਮਾਇਆ ਆਈ ਹੈ, ਲਛਮੀ ਆ ਗਈ। ਜਦੋਂ ਥੈਲੀ ਡਿੱਗੀ ਉਸ ਗਰੀਬ ਆਦਮੀ ਦੇ ਘਰ, ਜਿਹੜਾ ਤਾਜ਼ਾ ਕਮਾਉਂਦਾ ਸੀ ਅਤੇ ਤਾਜ਼ਾ ਖਾਂਦਾ ਸੀ, ਲੋਭ ਤੋਂ ਬਚਿਆ ਸੀ, ਪਕੜ ਤੋਂ ਬਚਿਆ ਹੋਇਆ ਸੀ, ਜ਼ਿੰਦਗੀ ਚੰਗੀ ਚੱਲ ਰਹੀ ਸੀ, ਜਦੋਂ ਉਹਦੇ ਘਰ ਥੈਲੀ ਡਿੱਗੀ, ਆਵਾਜ਼ ਆਈ, ਘਰ ਵਾਲੀ ਦੌੜ ਕੇ ਗਈ, ਪਤਾ ਨਹੀਂ ਕੀ ਹੈ, ਵੇਖਿਆ ਫੋਲਿਆ ਦੋਵਾਂ ਨੇ ਇਕੱਠੇ ਹੋ ਕੇ, ਮਾਇਆ ਹੈ। ਕਹਿੰਦੇ ਅੱਜ ਤਾਂ ਰੱਬ ਨੇ ਛੱਤ ਪਾੜ ਕੇ ਦਿੱਤਾ, ਆਕਾਸ਼ ਵੱਲੋਂ ਡਿੱਗਿਆ ਸੀ ਨਾ, ਫੋਲਿਆ, ਦੋਵੇਂ ਗਿਣਨ ਬਹਿ ਗਏ, ਪਹਿਲਾਂ ਤਾਂ ਨੀਂਦ ਖਰਾਬ ਹੋ ਗਈ, ਸੌਣ ਲੱਗੇ ਸਨ, ਨੀਂਦ ਗਈ ਪਹਿਲਾਂ, ਤਾਂ ਜਦੋਂ ਪਹਿਲਾਂ ਨੀਂਦ ਹੀ ਗਈ ਤਾਂ ਫਿਰ ਬਾਕੀ ਹੋਰ ਤਾਂ ਸਾਰਾ ਕੁਝ ਹੀ ਗਿਆ, ਬੜੀ ਕੀਮਤੀ ਸੀ ਉਹ ਨੀਂਦ, ਉਹ ਵੀ ਗਵਾ ਦਿੱਤੀ। ਦੋਵੇਂ ਜਣੇ ਗਿਣਨ ਬਹਿ ਗਏ ਅਤੇ ਗਿਣੇ ਅਤੇ 99 ਨਿਕਲੇ। ਅਗਲੇ ਦਿਨ ਉਹ ਜਿਹੜਾ ਕਮਾ ਕੇ ਲਿਆਉਂਦਾ ਸੀ ਸੱਜਣ, ਲਿਆਇਆ ਅਤੇ ਜਦੋਂ ਦੁਕਾਨ ਤੋਂ ਖਰੀਦਣ ਲੱਗਾ ਨਾ ਧਨੀਆ ਅਤੇ ਪਿਆਜ਼, ਮਨ ਵਿੱਚ ਖਿਆਲ ਆ ਗਿਆ ਚਲੋ ਸਾਰੀ ਉਮਰ ਖਾਧਾ ਹੀ ਹੈ, ਉਸ 99 ਦਾ 100 ਕਰ ਲਈਏ, ਅੱਜ ਅਚਾਰ ਨਾਲ ਖਾ ਕੇ ਸਾਰ ਲਵਾਂਗੇ, ਤੜਕਾ ਲਾਉਂਦਾ ਸੀ ਪਹਿਲਾਂ, ਉੱਥੇ ਛੱਡ ਦਿੱਤਾ ਸਾਰਾ ਕੁਝ, ਉਹ ਧਨ ਲਿਆਇਆ, ਉਹ ਟਕਾ ਲਿਆਇਆ, ਉਹ 99 ਦੇ ਨਾਲ ਇੱਕ ਜੋੜ ਦਿੱਤਾ ਅਤੇ 100 ਹੋ ਗਏ। ਅੱਜ ਤੜਕੇ ਦੀ ਵਾਸ਼ਨਾ ਨਹੀਂ ਆਈ। ਸੇਠ ਨੇ ਪੁੱਛਿਆ ਆਪਣੀ ਘਰਵਾਲੀ ਨੂੰ, ਅੱਜ ਆਈ ਸੁਗੰਧੀ ਇੱਧਰੋਂ? ਕਹਿਣ ਲੱਗੀ ਨਹੀਂ, ਅੱਜ ਨਹੀਂ ਸੁਗੰਧੀ ਆਈ, ਕੀ ਕੀਤਾ ਹੈ? ਕਹਿਣ ਲੱਗਾ ਬਸ ਹੁਣ ਨਹੀਂ ਆਵੇਗੀ, ਹੁਣ ਤਾਂ 99 ਤੋਂ 100, 100 ਤੋਂ 101, 101 ਤੋਂ 100, ਦੋ ਤਿੰਨ ਚਾਰ, ਇਹ ਇਸੇ ਤਰ੍ਹਾਂ ਕਹਾਣੀ ਚੱਲੇਗੀ। ਇਹਨਾਂ ਦੇ ਫੁੱਲ ਚੁਗੇ ਜਾਣਗੇ ਪਰ ਹੁਣ ਸੁਗੰਧੀਆਂ ਨਹੀਂ ਆਉਣਗੀਆਂ, ਜ਼ਿੰਦਗੀ ਖਤਮ ਹੋ ਗਈ। ਜਦੋਂ ਇੰਨਾ ਆਦਮੀ ਫਸ ਜਾਂਦਾ ਹੈ ਇਹਨਾਂ ਉਹਦੇ ਵਿੱਚ, ਇਸ ਕਰਕੇ ਗੁਰੂ ਸਾਹਿਬ ਨੇ ਇੱਕ ਸੰਵਿਧਾਨ ਦਿੱਤਾ, ਉਹ ਕਹਿੰਦੇ ਜਿਸ ਗ੍ਰਹਿ ਥੋੜ੍ਹੀ ਤਿਸ ਗ੍ਰਹਿ ਚਿੰਤਾ, ਇਹ ਥੋੜ੍ਹੀ ਵੀ ਚੰਗੀ ਨਹੀਂ। ਜਿਸ ਗ੍ਰਹਿ ਬਹੁਤੀ ਸੋ ਫਿਰੈ ਪਰਮੰਤਾ, ਜਿਹਦੇ ਕੋਲ ਜ਼ਿਆਦੀ ਆ ਗਈ ਉਹ ਵੀ ਫਸ ਗਿਆ, ਉਹ ਵੀ ਬਸ ਗੇੜੀ ਕੱਢਦਾ ਫਿਰਦਾ। ਕੀ ਕਰੀਏ ਜੀ, ਬਾਰ੍ਹਾਂ ਇੱਕ ਵਜੇ ਤੱਕ ਤਾਂ ਕੰਮ ਨਹੀਂ ਮੁੱਕਦਾ, ਫਿਰ ਸੌਣਾ ਕਦੋਂ ਹੈ, ਸਵੇਰੇ ਫਿਰ ਕੰਮ ਸ਼ੁਰੂ ਕਰਨਾ, ਕੰਮ ਹੀ ਇੰਨਾ ਵੱਧ ਗਿਆ। ਕਹਿੰਦੇ ਰੋਟੀ ਖਾਣ ਦਾ ਵਕਤ ਨਹੀਂ, ਰੋਟੀ ਖਾਣ ਦਾ ਸਮਾਂ ਨਹੀਂ ਮਿਲਦਾ, ਸਰੀਰ ਬਿਮਾਰ ਹੋ ਗਿਆ, ਨੀਂਦ ਨਹੀਂ ਮਿਲਦੀ, ਜਵਾਨ ਉਮਰ ਵਿੱਚ ਸ਼ੂਗਰ ਹੋ ਗਈ, ਇਹ ਹੋ ਗਿਆ। ਕਿਉਂ ਹੋਇਆ? ਉਹ ਜਿਸ ਗ੍ਰਹਿ ਬਹੁਤੀ ਸੋ ਫਿਰੈ ਪਰਮੰਤਾ, ਦੋਹੂੰ ਵਿਵਸਥਾ ਅਤੇ ਜੋ ਮੁਕਤਾ, ਜਿਨ੍ਹਾਂ ਨੂੰ ਰੱਬ ਨੇ ਗੁਜ਼ਾਰੇ ਵਾਸਤੇ ਦਿੱਤੀ ਹੈ, ਲੋੜ ਤੋਂ ਵੱਧ ਨਹੀਂ ਦਿੱਤੀ ਅਤੇ ਲੋੜ ਤੋਂ ਘੱਟ ਨਹੀਂ, ਜਿਹੜਾ ਦੋਵਾਂ ਤੋਂ ਮੁਕਤ ਹੈ, ਦੋਵਾਂ ਤੋਂ ਛੁੱਟਿਆ ਹੋਇਆ। ਕਹਿੰਦੇ ਦੋਹੂੰ ਵਿਵਸਥਾ ਅਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਅਸਲ ਵਿੱਚ ਉਹੀ ਮਨੁੱਖ ਚੰਗਾ ਹੈ ਜਿਹਦੇ ਕੋਲ ਨਾ ਧਨ ਜ਼ਿਆਦੇ ਹੈ ਅਤੇ ਨਾ ਧਨ ਥੋੜ੍ਹਾ ਹੈ, ਕਿਉਂਕਿ ਘੱਟ ਨਾਲ ਵੀ ਸੰਸਾਰ ਨਹੀਂ ਚੱਲਦਾ, ਜ਼ਿਆਦਾ ਹੋ ਜਾਏ ਤਾਂ ਮਨੁੱਖ ਡੁੱਬ ਜਾਂਦਾ ਹੈ। ਬਾਬਾ ਫਰੀਦ ਜੀ ਨੇ ਬਚਨ ਕੀਤੇ, ਤੱਤੀ ਤੋਏ ਨਾ ਪੱਲਵੈ, ਜੇ ਜਲ ਡੁੱਬੀ ਦੇ ਤੱਤੀ ਤੋਏ, ਜੇ ਫਸਲ ਨੂੰ ਪਾਣੀ ਘੱਟ ਮਿਲੇ ਤਾਂ ਵੀ ਸੜ ਜਾਂਦੀ ਹੈ, ਜੇ ਮਾਇਆ ਬਿਲਕੁਲ ਹੀ ਨਹੀਂ ਬੰਦਾ ਫਿਰ ਵੀ ਵਿਚਾਰਾ ਸਾਰਾ ਦਿਨ ਹੀ ਸੋਚੇਗਾ ਸਵੇਰੇ ਖਾਣਾ ਕੀ, ਨਾਮ ਕਿੱਥੋਂ ਜਪੇਗਾ, ਕਿਵੇਂ ਚੱਲੇਗਾ ਉਹਦਾ, ਘੱਟ ਨਾਲ ਵੀ ਨਹੀਂ ਸਰਦਾ। ਜੇ ਜਲ ਟੁੱਬੀ ਦੇ, ਅਤੇ ਜੇ ਉਸ ਫਸਲ ਵਿੱਚ ਪਾਣੀ ਇੰਨਾ ਆ ਜਾਏ ਵੀ ਟੁੱਬੀਆਂ ਲਾਉਣ ਲੱਗ ਜਾਏ, ਡੁੱਬ ਜਾਏ, ਜੋ ਡੁਹਾਗਣ ਰੱਬ ਦੀ ਝੂਰੇਂਦੀ ਝੂਰੇ। ਇਸੇ ਤਰ੍ਹਾਂ ਭਾਵੇਂ ਉਦਾਹਰਨ ਇਹਦੇ ਵਿੱਚ ਰੱਬ ਦੀ ਦਿੱਤੀ ਗਈ, ਪਰ ਕੁਝ ਵੀ ਜ਼ਿਆਦਾ ਵੀ ਖਤਰਨਾਕ ਹੈ ਅਤੇ ਥੋੜ੍ਹਾ ਵੀ। ਬੇਨਤੀ ਕਰ ਰਿਹਾ ਸਾਂ ਜਿਹੜੇ ਪੰਜ ਨਿਸ਼ਾਨੀਆਂ ਦੱਸੀਆਂ ਪ੍ਰਭੂ ਦੇ ਪਿਆਰਿਆਂ ਦੀਆਂ, ਜਿਨ੍ਹਾਂ ਦਾ ਜੀਵਨ ਮੁਕਤ, ਜਿਨ੍ਹਾਂ ਨੂੰ ਅਵਸਥਾ ਪ੍ਰਾਪਤ ਹੋ ਗਈ, ਉਹਨਾਂ ਵਿੱਚ ਸਭ ਤੋਂ ਪਹਿਲੀ ਹੈ, ਉਹਨਾਂ ਨੇ ਗਿਣਿਆ ਨੇ, ਕਹਿੰਦੇ ਨਾ ਲੋੜ ਹੈ ਨਾ ਮੋੜ ਹੈ, ਨਾ ਉਹਨਾਂ ਦੀ ਚਾਹਤ ਇੰਨੀ ਬੇਤਰਤੀਬ ਹੈ ਅਤੇ ਨਾ ਮੋੜ ਹੈ, ਜੇ ਰੱਬ ਦੇ ਤਾਂ ਮੋੜਦੇ ਵੀ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਕੰਮ ਨਹੀਂ ਸਨ ਕਰਦੇ, ਗੱਲ ਤਾਂ ਫਸਣ ਦੀ ਹੈ, ਪਦਾਰਥ 'ਤੇ ਮਾੜਾ ਨਹੀਂ, ਘਰ ਤਾਂ ਗਲਤ ਨਹੀਂ, ਤਾਂ ਜਦੋਂ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਲੱਗ ਪਏ ਆਪਣੀ ਜਵਾਨੀ ਦੇ ਉਮਰ ਵਿੱਚ, ਮੱਝਾਂ ਚਾਰਨ ਵੀ ਗਏ ਉਹ ਵੀ ਖੇਤ ਉਜੜ ਗਏ, ਸੌਦਾ ਕਰਨ ਗਏ ਉਹ ਵੀ ਵੰਡ ਆਏ, ਜੇ ਕੋਈ ਚੰਗਾ ਕੱਪੜਾ ਪਵਾਉਣਾ ਉਹ ਵੀ ਦੇ ਦੇਣਾ, ਸਭ ਇਸ ਤਰ੍ਹਾਂ ਚੱਲਦਾ ਸੀ। ਅਤੇ ਇੱਕ ਦਿਨ ਬਾਬਾ ਕਲਿਆਣ ਦਾਸ, ਮਾਤਾ ਤ੍ਰਿਪਤਾ ਜੀ ਰਾਤ ਨੂੰ ਇਕੱਠੇ ਬਹਿ ਕੇ ਸਲਾਹ ਕਰਦੇ ਨੇ ਵੀ ਇਹਦਾ ਕੀ ਕਰੀਏ, ਹੁਣ ਕੋਈ ਉਪਾਅ ਨਹੀਂ ਚੱਲਦਾ, ਨਾ ਪੜ੍ਹਿਆ ਨਾ ਵਾਹੀ ਕਰਦਾ, ਨਾ ਇਹ ਡੰਗਰ ਚਾਰਦਾ, ਨਾ ਦੁਕਾਨ ਕਰ ਸਕਦਾ, ਕੀ ਕਰੀਏ, ਕਿਵੇਂ ਬਦਲੇ, ਕਿਵੇਂ ਹੋਵੇ ਠੀਕ, ਕਿਵੇਂ ਚੱਲੇਗਾ ਕੰਮ। ਅਤੇ ਮਾਤਾ ਜੀ ਨੇ ਸਲਾਹ ਦਿੱਤੀ, ਕਹਿਣ ਲੱਗੇ ਇੱਕ ਤਰੀਕਾ ਹੈ, ਜਿਹੜਾ ਬੰਦਾ ਕਿਸੇ ਤਰੀਕੇ ਨਾਲ ਨਾ ਫਸੇ, ਨਾ ਗ੍ਰਸਤ ਵੱਲ ਘਰ ਵੱਲ ਧਿਆਨ ਦੇ, ਉਹਦਾ ਵਿਆਹ ਕਰ ਦਿਓ, ਆਪਣੇ ਆਪ ਆ ਜਾਏਗਾ ਇੱਧਰ, ਉਹਦਾ ਧਿਆਨ ਆਪਣੇ ਆਪ ਆ ਜਾਏ, ਗ੍ਰਸਤੀ ਬਣਾ ਦਿਓ, ਇਹ ਇੱਕ ਤਰੀਕਾ ਹੈ। ਸਲਾਹ ਪੱਕ ਗਈ। ਬਾਬੇ ਕਲਿਆਣ ਦਾਸ ਨੇ ਪਰ ਇੱਕ ਗੱਲ ਕਹੀ, ਕਹਿਣ ਲੱਗੇ ਤੁਸੀਂ ਕਹਿੰਦੇ ਤਾਂ ਹੈ ਪਰ ਮੈਨੂੰ ਉਹਦੇ ਲੱਛਣ ਨਹੀਂ ਲੱਗਦੇ ਵੀ ਉਹ ਲਾਵਾਂ ਲਏਗਾ, ਜਿਹੜੀਆਂ ਆਦਤਾਂ ਨੇ ਇੰਜ ਨਹੀਂ ਪ੍ਰਤੀਤ ਹੁੰਦੀਆਂ, ਉਹਨੇ ਹਾਂ ਕਰ ਦੇਣੀ ਹੈ, ਉਹਨੇ ਨਾ ਕਰ ਦੇਣੀ, ਕੰਮ ਹੀ ਸਾਰਾ ਵਿਰਾਗੀਆਂ ਸਾਧੂਆਂ ਨਾਲ, ਸਾਰਾ ਦਿਨ ਦੋ ਚਾਰ ਇਕੱਠੇ ਕਰਕੇ ਬੈਠਾ ਰਹਿੰਦਾ, ਕੋਈ ਰੋਟੀ ਦੀ ਚਿੰਤਾ ਨਹੀਂ, ਕੋਈ ਠੰਡ ਗਰਮੀ ਦਾ ਪਤਾ ਨਹੀਂ, ਮੈਨੂੰ ਨਹੀਂ ਉਮੀਦ ਉਹ ਵਿਆਹ ਕਰਾਏਗਾ। ਮਾਤਾ ਜੀ ਨੇ ਕਿਹਾ ਪੁੱਛ ਲੈਣਾ ਚਾਹੀਦਾ। ਸਵੇਰ ਹੋਈ, ਘਰ ਆਏ ਅਤੇ ਮਾਤਾ ਜੀ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਬੇਟਾ ਨਾਨਕ, ਤੇਰਾ ਵਿਆਹ ਕਰ ਦਈਏ। ਸਤਿਗੁਰੂ ਕਹਿੰਦੇ ਕਰ ਦਿਓ, ਇਹ ਕਿਹੜੀ ਗੱਲ ਹੈ, ਹਾਂ ਕਰ ਦਿੱਤੀ ਪਹਿਲੀ ਵਾਰੀ। ਬੜੇ ਹੈਰਾਨ ਅਤੇ ਬੜੇ ਖੁਸ਼ ਵੀ, ਕਹਿੰਦੇ ਬਸ ਹੁਣ ਫਸ ਗਿਆ, ਹੁਣ ਆ ਗਿਆ ਇਸ ਰੱਸੀ ਵਿੱਚ, ਕਿਉਂਕਿ ਇਹ ਵੈਸੇ ਸਮਾਜ ਵਿੱਚ ਇਹ ਸੱਚ ਹੈ ਕਿ ਇਸ ਰੱਸੀ ਵਿੱਚੋਂ ਕੋਈ ਨਹੀਂ ਨਿਕਲਿਆ। ਘਰ ਘੁੰਮਣ ਵਾਲੀ ਭਾਈ ਪਾਪ ਪੱਥਰ ਲੱਦੇ ਭਾਈ, ਇਹ ਗੁਰੂ ਦਾ ਹੀ ਬਚਨ ਹੈ ਨਾ। ਘਰ ਜਿਹੜਾ ਗੁਰੂ ਸਾਹਿਬ ਕਹਿੰਦੇ ਘੁੰਮਣ ਵਾਲੀ, ਘੁੰਮਦਾ ਰਹੋ, ਇਹਦੇ ਕੰਮ ਨਹੀਂ ਖਤਮ ਹੋਣੇ। ਬੜੇ ਬੜੇ ਲੋਕ ਮੈਂ ਵੇਖੇ ਨੇ, ਕਈਆਂ ਨੂੰ ਤਾਂ ਬਚਪਨ ਤੋਂ ਜਵਾਨੀ ਤੋਂ ਵੇਖ ਰਿਹਾ, ਕਹਿੰਦੇ ਕਰਾਂਗੇ ਦੇਖਾਂਗੇ, ਥੋੜ੍ਹੇ ਜਿਹੇ ਕੰਮ ਨੇ ਕਰ ਲਈਏ, ਅੱਧੀ ਤਾਂ ਚਿੱਟੀ ਹੋ ਗਈ, ਅਜੇ ਤੱਕ ਤਾਂ ਮੁੱਕੇ ਨਹੀਂ। ਸਮਾਂ ਨਹੀਂ ਮਿਲੇਗਾ ਇਸ ਤਰ੍ਹਾਂ। ਘਰ ਦੇ ਅਰਥ ਹੀ ਇਹ ਨੇ। ਆਮ ਵਿਅਕਤੀ ਵਾਸਤੇ ਘਰ ਬੰਧਨ ਹੈ, ਖਾਸ ਵਿਅਕਤੀਆਂ ਵਾਸਤੇ ਨਹੀਂ। ਤਾਂ ਗੁਰੂ ਸਾਹਿਬ ਨੇ ਜਦੋਂ ਕਹਿ ਦਿੱਤਾ ਨਾ ਠੀਕ ਹੈ ਮੈਂ ਵਿਆਹ ਕਰਾ ਲਵਾਂਗਾ, ਖੁਸ਼ੀਆਂ ਦੌੜ ਗਈਆਂ, ਖੁਸ਼ੀ ਦੀ ਲਹਿਰ, ਬਈ ਹੁਣ ਤਾਂ ਠੀਕ ਹੈ, ਵਿਆਹ ਹੋ ਗਈ, ਸ਼ਾਦੀ ਹੋ ਗਈ, ਹਾਲਾਤ ਫਿਰ ਉਸੇ ਤਰ੍ਹਾਂ। ਕਿਉਂਕਿ ਇਸ ਤਰ੍ਹਾਂ ਦੇ ਜੀਵਨ ਨੂੰ ਤੁਸੀਂ ਕਿਸੇ ਚੀਜ਼ ਨਾਲ ਤਬਦੀਲ ਨਹੀਂ ਕਰ ਸਕੋਗੇ, ਉਹਨੂੰ ਬਦਲਿਆ ਨਹੀਂ ਜਾ ਸਕਦਾ ਬਾਹਰਲੀ ਪਰਿਸਥਿਤੀ ਨਾਲ। ਸੰਸਾਰੀਆਂ ਨੂੰ ਬਦਲਿਆ ਜਾ ਸਕਦਾ। ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਹੁੰਦੀ ਹੈ ਜਿਹਦੇ ਵਿੱਚ ਨਾਮ ਵਸ ਜਾਂਦਾ ਹੈ ਕਿ ਜਿਹਦੇ ਉੱਤੇ ਸੰਗਤ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਕੋਈ ਬੈਕ ਪ੍ਰੈਸ਼ਰ ਨਹੀਂ, ਖਵਾ ਦਿਓ ਜੋ ਮਰਜ਼ੀ ਖਾ ਲੈਗਾ, ਜੋ ਮਰਜ਼ੀ ਦੇ ਅਰਥ ਇੱਥੇ ਵੈਸੇ ਮੈਂ ਨਾ ਕਹਾਂ, ਮੈਂ ਇਹਨੂੰ ਵਾਪਸ ਲੈ ਲਵਾਂ, ਕਿਉਂਕਿ ਜੋ ਮਰਜ਼ੀ ਦੇ ਅਰਥ ਕਰਕੇ ਕਿਤੇ ਇਹ ਵੀ ਤੁਸੀਂ ਸਮਝ ਲਵੋ ਵੀ ਇੱਥੋਂ ਕਿਹਾ ਜਾ ਰਿਹਾ ਜੋ ਮਰਜ਼ੀ ਖਾਓ, ਨਹੀਂ। ਬੱਜਰ ਕੁਰਹਿਤਾਂ ਨੂੰ ਛੱਡ ਕੇ ਜਿਹੜੀਆਂ ਚੀਜ਼ਾਂ ਗੁਰੂ ਨੇ ਬੱਜਰ ਕਰਾਰ ਦਿੱਤੀਆਂ ਨੇ, ਬਿਲਕੁਲ 1% ਵੀ ਉਹਨਾਂ ਦਾ ਛੋਟ ਨਹੀਂ, ਉਹ ਨਹੀਂ ਖਾ ਸਕਦਾ ਸਿੱਖ, ਨਹੀਂ ਵਰਤ ਸਕਦਾ। ਪਰ ਮੈਂ ਗੱਲ ਕਰ ਰਿਹਾ ਆਮ ਸੰਸਾਰ ਦੇ ਪਦਾਰਥ, ਖਵਾ ਲਓ ਉਸਨੂੰ, ਕੋਈ ਫਰਕ ਨਹੀਂ ਪੈਂਦਾ, ਖਾ ਜਾਏਗਾ। ਪਵਾ ਦਿਓ ਕੱਪੜੇ ਕੀਮਤੀ 500 ਵਾਲਾ ਮੀਟਰ, ਕੋਈ ਉੱਥੇ ਫਰਕ ਨਹੀਂ ਪੈਣਾ, ਉੱਥੇ ਉਹ ਹੀ 20 ਰੁਪਏ ਵਾਲਾ ਮੀਟਰ ਕੰਮ ਕਰੇਗਾ, ਉਹੀ 500 ਵਾਲਾ, ਕੋਈ ਫਰਕ ਨਹੀਂ ਪਏਗਾ। ਮਕਾਨ 500 ਗਜ ਵਿੱਚ ਹੋਇਆ ਤਾਂ ਵੀ ਉਹੀ ਗੱਲ ਹੈ, 50 ਗਜ ਵਿੱਚ ਕਿਤੇ ਫਰਕ ਨਹੀਂ ਪੈਣਾ, ਕੋਈ ਅਰਥ ਨਹੀਂ ਹੋਵੇਗਾ, ਕਿਉਂਕਿ ਮਿੱਟੀ ਹੋ ਗਿਆ, ਸਾਰਾ ਸਿਸਟਮ ਬਦਲ ਗਿਆ, ਇੱਕਦਮ ਚੇਤਨਾ ਦਾ ਗੇਅਰ ਬੈਕ ਹੋ ਗਿਆ, ਵਾਪਸੀ। ਉੱਥੇ ਕੀ ਅਰਥ ਹੋਣਗੇ, ਕੋਈ ਫਰਕ ਨਹੀਂ ਪਏਗਾ। ਤਾਂ ਸ਼ਾਦੀ ਹੋਈ, ਮਾਤਾ ਸੁਲੱਖਣੀ ਜੀ ਆ ਗਏ, ਹਾਲਾਤ ਫਿਰ ਹੋਈ, ਕਈ ਵਾਰੀ ਸਵੇਰੇ ਨਿਕਲਣਾ ਸ਼ਾਮ ਨੂੰ ਮੁੜਨਾ ਕਿਸੇ ਰੁੱਖ ਦੇ ਥੱਲਿਓਂ, ਤਾਂ ਉਹ ਤਾਂ ਉਸ ਤੋਂ ਵੀ ਦੁੱਖ ਵੱਧ ਗਿਆ। ਅੱਗੇ ਤਾਂ 2 ਸਰੀਰ ਸਨ, ਮਾਤਾ ਤ੍ਰਿਪਤਾ ਅਤੇ ਬਾਬਾ ਕਲਿਆਣ ਦਾਸ, ਉਹ ਦੁਖੀ ਸਨ, ਹੁਣ ਮਾਤਾ ਸੁਲੱਖਣੀ ਤਾਂ ਇੰਨੇ ਦੁਖੀ ਨਹੀਂ ਸਨ, ਭਾਣੇ ਵਿੱਚ ਰਹਿਣ ਵਾਲੇ। ਪਰ ਜਿਹੜੇ ਗੁਰੂ ਸਾਹਿਬ ਦੀ ਸੱਸ ਅਤੇ ਸਹੁਰਾ ਮੂਲਾ ਖੱਤਰੀ ਜਿਹੜਾ ਸੀ, ਉਹ ਬੜੇ ਦੁਖੀ, ਇਕੱਠੇ ਹੋ ਕੇ ਆ ਗਏ, ਬੜੀਆਂ ਗੱਲਾਂ ਕੀਤੀਆਂ। ਅਤੇ ਸੂਰਜ ਪ੍ਰਕਾਸ਼ ਦਾ ਇੱਕ ਅਧਿਆਇ ਪੜ੍ਹਿਆ ਮੈਂ, ਉਹਦੇ ਵਿੱਚ ਜੇ ਤੁਸੀਂ ਪੜ੍ਹੋਗੇ ਤਾਂ ਗੁਰੂ ਸਾਹਿਬ ਜੀ ਦੀ ਸੱਸ ਅਤੇ ਸਹੁਰੇ ਨੇ ਜਿਹੜੀਆਂ ਗਾਲਾਂ ਕੱਢੀਆਂ ਗੁਰੂ ਸਾਹਿਬ ਨੂੰ, ਉਹ ਸਾਨੂੰ ਤਾਂ ਅਜੇ ਤੱਕ ਕਿਸੇ ਨਹੀਂ ਕੱਢੀਆਂ। ਕਿੰਨਾ ਸਹਿਣਸ਼ੀਲ ਹੋਵੇਗਾ ਉਹ ਜੀਵਨ। ਇਹ ਵੀ ਸ਼ਬਦ ਉਹਦੇ ਵਿੱਚ ਵਰਤੇ ਗਏ ਵੀ ਇਹਦੇ ਨਾਲੋਂ ਤਾਂ ਅਸੀਂ ਆਪਣੀ ਕੁੜੀ ਆਪਣੀ ਲੜਕੀ ਮਾਰ ਦਿੰਦੇ ਠੀਕ ਸੀ। ਇਹ ਵੀ ਸ਼ਬਦ ਵਰਤੇ ਗਏ, ਇਹ ਨਿਕੰਮਾ ਹੈ, ਨਿਖੱਟੂ ਹੈ, ਫਲਾਣਾ ਹੈ, ਬਹੁਤ ਕਿਹਾ ਗਿਆ। ਆਪਾਂ ਤਾਂ ਸਹਿਣ ਹੀ ਕੁਝ ਨਹੀਂ ਕਰਦੇ। ਸਿੱਖ ਤਾਂ ਗੁਰੂ ਅਮਰਦਾਸ ਜੀ ਦੇ ਹਾਂ, ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹ ਕੇ ਆਪਣਾ ਕੰਮ ਚਲਾਉਂਦੇ ਹਾਂ, ਪਰ ਗੱਲ ਕਰਕੇ ਬੰਦਾ ਜਾਏ ਕਿਉਂ? ਜਿੰਨਾ ਚਿਰ ਹਲਾਲ ਨਾ ਕਰ ਦਿੱਤਾ ਸੀ ਸਿੱਖ ਕਾਹਦੇ ਹੋਏ ਫਿਰ? ਗੁਰੂ ਬਖਸ਼ ਦਿੰਦਾ ਹੈ, ਸਿੱਖ ਨਹੀਂ ਬਖਸ਼ਦੇ ਸਿੱਖਾਂ ਨੂੰ। ਉਹਨਾਂ ਦਾ ਇੱਕ ਮੁਹਾਵਰਾ, ਮੈਂ ਲੱਤ ਥੱਲਿਓਂ ਲਗਾਉਣਾ ਸਾਰਿਆਂ ਨੂੰ, ਇਹ ਬਿਮਾਰੀ ਹੈ ਅੰਦਰ। ਇਸ ਤਰ੍ਹਾਂ ਸਿੱਖੀ ਦੀ ਸਮਝ ਨਹੀਂ ਆਏਗੀ। ਸਿੱਖੀ ਦੇ ਅਰਥ, ਸਿੱਖੀ ਸਖਤ ਹੁੰਦੀ ਹੈ ਕੁਝ ਕੁਝ ਥਾਵਾਂ 'ਤੇ, ਖਾਸ ਜਿੱਥੇ ਬੜੀ ਜ਼ਰੂਰਤ ਪੈ ਜਾਏ, ਜਿੱਥੇ ਬੜੀ ਲੋੜ ਪੈ ਜਾਏ, ਉੱਥੇ ਸਿੱਖ ਨੂੰ ਗਰਮ ਹੋਣਾ ਪੈਂਦਾ ਸਖਤ, ਬਹੁਤੀ ਲੋੜ, ਹੱਦ 'ਤੇ, ਬਿਲਕੁਲ ਸਿਰੇ 'ਤੇ। ਪਰ ਅਸੀਂ ਖਾਲਸੇ ਦਾ ਜੋਸ਼ ਸਾਰਾ ਇੱਥੇ ਗਲੀਆਂ ਵਿੱਚ ਹੀ ਕੱਢ ਦਿੱਤਾ, ਇੱਕ ਦੂਜੇ ਨਾਲ ਆਪਣੇ ਵਿੱਚ ਹੀ ਕੱਢ ਦਿੱਤਾ, ਤਾਂ ਗੁਰੂ ਸਾਹਿਬ 'ਤੇ ਕੋਈ ਪ੍ਰਭਾਵ ਨਹੀਂ। ਬਹੁਤ ਬੋਲਿਆ ਗਿਆ, ਬਹੁਤ ਕਿਹਾ ਗਿਆ, ਤਾਂ ਨਾਲ ਦੇ ਸਾਥੀਆਂ ਨੇ ਕਿਹਾ ਵੀ ਇੰਨਾ ਬੋਲਦੇ ਨੇ, ਜਵਾਬ ਦਿਓ, ਸਤਿਗੁਰੂ ਕਹਿੰਦੇ ਕੀ ਪਤਾ ਠੀਕ ਹੀ ਕਹਿੰਦੇ ਹੋਣ, ਮੈਨੂੰ ਤਾਂ ਪਤਾ ਨਹੀਂ, ਜੋ ਕੁਝ ਕਹਿ ਕੇ ਗਏ ਨੇ ਹੋ ਸਕਦਾ ਠੀਕ ਹੋਵੇ। ਤਾਂ ਉਪਾਵ ਨਹੀਂ ਹੈ, ਉਹਨੂੰ ਨਹੀਂ ਪ੍ਰਭਾਵਿਤ ਕੀਤਾ ਜਾ ਸਕਦਾ। ਤੁਸੀਂ ਗੇਂਦ ਮਾਰੋਗੇ, ਜੇ ਕੰਧ ਹੋਵੇਗੀ ਤਾਂ ਹੀ ਵਾਪਸ ਆਏਗੀ ਨਾ, ਵਾਪਸ ਕੰਧ, ਤਾਂ ਜੇ ਅੱਗੋਂ ਕੋਈ ਰੋਕਣ ਵਾਲਾ ਉਹਨੂੰ ਤਾਂ ਗੇਂਦ ਵਾਪਸ ਜਾਂਦੀ ਹੈ, ਅਤੇ ਜਦੋਂ ਕੋਈ ਰੋਕਦਾ ਹੀ ਨਹੀਂ ਗੇਂਦ ਅੱਗੇ ਨਿਕਲ ਜਾਂਦੀ, ਵਗਾਉਣ ਵਾਲੇ ਦੇ ਹੱਥ ਵਿੱਚ ਬਚਦੀ ਹੀ ਨਹੀਂ। ਤੁਸੀਂ ਇਹ ਕਰਕੇ ਦੇਖ ਲੈਣਾ, ਆ ਘਰਾਂ ਵਿੱਚ ਕਿੰਨੇ ਕਲੇਸ਼ ਨੇ, ਕਿੰਨੇ ਦੁੱਖ ਨੇ, ਕਿੰਨਾ ਕੁਝ ਹੈ। ਇੱਕ ਨੇ ਸ਼ਬਦ ਬੋਲਿਆ, ਜਿਵੇਂ ਤੁਸੀਂ ਕ੍ਰਿਕਟ ਦਾ ਮੈਚ ਦੇਖਦੇ ਹੋ, ਇੱਕ ਬੋਲਿੰਗ ਕਰਦਾ, ਦੂਜਾ ਬੈਟਿੰਗ, ਬਸ ਇਹ ਹੈ ਕਹਾਣੀ ਸਾਰੇ ਘਰਾਂ ਦੀ। ਬਦਲ ਲੈਂਦੇ ਨੇ ਪਤੀ ਪਤਨੀ, ਉਹ ਕਹਿੰਦੇ ਅੱਜ ਤੁਸੀਂ ਬੋਲਿੰਗ ਕਰੋਗੇ, ਮੈਂ ਬੈਟਿੰਗ, ਯਾਨੀ ਕਿ ਤੁਸੀਂ ਗਾਲਾਂ ਕੱਢੋ ਅਤੇ ਮੈਂ ਵਾਪਸੀ ਕਰਨੀ। ਦੂਜੇ ਦਿਨ ਉਹ ਬਦਲ ਲੈਂਦੇ, ਜਿਵੇਂ ਖਿਡਾਰੀ ਬਦਲਦੇ ਨੇ, ਇੱਕ ਦਿਨ ਉਹ ਬੈਟ ਫੜ ਕੇ ਖੜਾ ਹੋ ਜਾਂਦਾ, ਗੇਂਦ ਨੂੰ ਵਾਪਸ ਮਾਰਦਾ ਅਤੇ ਉਹ ਕੈਚ ਕਰਕੇ ਫਿਰ ਸੁੱਟਦਾ, ਤਾਂ ਦੂਸਰੇ ਦਿਨ ਉਹ ਬਦਲ ਲੈਂਦੇ ਨੇ। ਇਸ ਤਰ੍ਹਾਂ ਕੀ ਹੈ ਪਤੀ ਪਤਨੀ ਦਾ ਸਿਸਟਮ ਸੰਸਾਰ ਵਿੱਚ, ਉਹ ਕ੍ਰਿਕਟ ਦੀ ਖੇਡ ਹੈ। ਇੱਕ ਦਿਨ ਪਤੀ ਬੋਲਿੰਗ ਕਰਦਾ, ਉਹ ਗਾਲਾਂ ਕੱਢਦਾ, ਉਹ ਪਤਨੀ ਅੱਗੋਂ ਬੈਟ ਲੈ ਕੇ ਵਾਪਸ ਉਹਨੂੰ ਭੇਜਦੀ, ਅਤੇ ਜੇ ਉਹ ਇੱਕ ਤਰੀਕਾ ਵਰਤ ਲੈ ਵੀ ਮੈਂ ਬੈਟ ਨਾਲ ਵਾਪਸ ਨਹੀਂ ਘੱਲਣੀ ਅਤੇ ਵਗਾਉਣ ਵਾਲੇ ਕੋਲ ਗੇਂਦ ਹੀ ਨਹੀਂ ਬਚੇਗੀ, ਦੋ ਤਿੰਨ ਵਾਰੀ ਵਿਚਾਰਾ ਲਿਆਏਗਾ ਲੱਭ ਕੇ, ਕਿਉਂਕਿ ਅੱਗੋਂ ਕਿਸੇ ਨੇ ਮੋੜੀ ਨਹੀਂ, ਗਵਾਚ ਗਈ ਕਿਤੇ ਘਾਹ ਵਿੱਚ, ਤਾਂ ਦੋ ਤਿੰਨ ਵਾਰੀ ਤਾਂ ਉਹ ਹਿੰਮਤ ਕਰੇਗਾ ਵੀ ਮੈਂ ਲੱਭ ਕੇ ਲਿਆਵਾਂ ਅਤੇ ਫਿਰ ਗੇਂਦ ਵਗਾਵਾਂ। ਪਰ ਜਦੋਂ ਤਿੰਨ ਚਾਰ ਵਾਰੀ ਅੱਗੋਂ ਵਾਪਸੀ ਨਾ ਹੋਈ ਤਾਂ ਥੱਕ ਕੇ ਵਿਚਾਰਾ ਭਈ ਮਾਯੂਸ ਹੋ ਕੇ ਡਿੱਗ ਪਏਗਾ, ਕੁਝ ਨਹੀਂ ਮਿਲਣਾ। ਤਾਂ ਤੁਸੀਂ ਇਸ ਵਿਗਿਆਨ ਨੂੰ ਵਰਤ ਕੇ ਬਦਲ ਵੇਖ ਲੈਣਾ, ਜੇ ਇੱਕ ਵਿਅਕਤੀ ਬਹੁਤ ਕੁਰਖਤ ਹੈ, ਬੋਲੀ ਜਾ ਰਿਹਾ, ਤਾਂ ਉਹ ਜਿੰਨਾ ਬੋਲੇ ਉਹਦਾ ਹੋਰ ਸਵਾਗਤ ਕਰਨਾ, ਬਈ ਤੁਸੀਂ ਅੱਜ ਥੋੜ੍ਹੀ ਜਿਹੀ ਕਮੀ ਰੱਖ ਦਿੱਤੀ, ਹੋਰ ਕਿਰਪਾ ਕਰੋ, ਹੋਰ ਕਹਿਣਾ ਕੁਝ ਬਾਕੀ। ਤੀਸਰੇ ਚੌਥੇ ਦਿਨ ਕਹਾਣੀ ਖਤਮ ਹੋ ਜਾਏਗੀ, ਸਮਾਪਤੀ ਹੋ ਜਾਏਗੀ, ਕਿਉਂਕਿ ਅੱਗੋਂ ਵਾਪਸੀ ਨਹੀਂ ਹੋ ਰਹੀ। ਕਦੀ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਖਿਆਲ ਰੱਖਣਾ, ਕਿਸੇ ਨੂੰ ਦੋਸ਼ ਨਾ ਦੇਣਾ ਵੀ ਕਿਸੇ ਘਰ ਵਿੱਚ ਇੱਕ ਪਾਸਾ ਹੀ ਜ਼ਿੰਮੇਵਾਰ ਹੈ, ਦੋਵੇਂ ਪਾਸੇ ਜ਼ਿੰਮੇਵਾਰ ਹੁੰਦੇ ਨੇ। ਜਿੱਦਣ ਇੱਕ ਬੈਠ ਗਿਆ, ਜਦੋਂ ਟੀਮ ਹੀ ਕੋਈ ਨਹੀਂ, ਮੈਚ ਕਾਹਦਾ ਹੈ, ਟੀਮ ਇੱਕ ਬਚੀ ਤਾਂ ਕੀ ਕਰਨਗੇ, ਇਕੱਲੇ ਖੇਡਦੇ ਰਹੋ। ਜੇ ਟੀਮ ਹੀ ਇਕੱਲੀ ਰਹਿ ਗਈ, ਦੂਸਰੀ ਟੀਮ ਨੇ ਕਿਹਾ ਵੀ ਨੋ ਅਸੀਂ ਨਹੀਂ ਖੇਡਣਾ, ਅਤੇ ਕਿਹਦੇ ਨਾਲ ਖੇਡੇਗੀ ਪਹਿਲੀ ਟੀਮ? ਦੋ ਟੀਮਾਂ ਹੁੰਦੀਆਂ ਨੇ ਜ਼ਰੂਰ, ਅਤੇ ਸਾਰੀਆਂ ਟੀਮਾਂ ਕਹਿੰਦੀਆਂ ਨੇ ਅਸੀਂ ਨਹੀਂ ਖੇਡਦੇ, ਅਸੀਂ ਕੁਝ ਨਹੀਂ ਕਰਦੇ। ਤਾਂ ਇਹ ਚੀਜ਼ਾਂ ਗੁਰੂ ਸਾਹਿਬ ਨੇ ਸਿਖਾਈਆਂ ਸਨ, ਗੁਰੂ ਸਾਹਿਬ ਨੇ ਸਿਖਾਈਆਂ। ਇੱਕ ਫਕੀਰ ਕੋਲ ਉਹਦਾ ਮੁਰੀਦ ਆਇਆ, ਬੜਾ ਕ੍ਰੋਧ ਵਿੱਚ, ਬੜੇ ਗੁੱਸੇ ਵਿੱਚ, ਪੁੱਛਿਆ ਕੀ ਗੱਲ, ਸ਼ਿਕਾਇਤ ਹੋ ਗਈ, ਆਮ ਤੌਰ 'ਤੇ ਹੁੰਦਾ ਹੀ ਹੈ ਮੁਰੀਦਾਂ ਵਿੱਚ। ਉਹਨੇ ਕਿਹਾ ਇੱਕ ਵਿਅਕਤੀ ਨੇ ਮੈਨੂੰ ਬਹੁਤ ਗਾਲਾਂ ਦਿੱਤੀਆਂ ਨੇ, ਬਹੁਤ, ਕਹਿੰਦੇ ਉਹਨੇ ਬਹੁਤ ਵੱਡਾ ਗੁਨਾਹ ਕੀਤਾ। ਉਹ ਫਕੀਰ ਨੇ ਕਿਹਾ, ਹਾਂ ਉਹਨੇ ਬੜਾ ਵੱਡਾ ਗੁਨਾਹ ਕੀਤਾ, ਪਰ ਤੂੰ ਉਹਦੇ ਤੋਂ ਵੱਡਾ ਗੁਨਾਹ ਕਰ ਲਿਆ, ਉਹਨੇ ਦਿੱਤੀਆਂ ਨੇ, ਤੂੰ ਲਈਆਂ ਨੇ, ਤੂੰ ਲਈਆਂ ਕਿਉਂ? ਉਹਨੇ ਦਿੱਤੀਆਂ ਸਨ, ਸਿੱਟ ਦਿੰਦਾ, ਤਾਂ ਉਹਦੇ ਕੋਲ ਫਿਰ ਬਚ ਗਈਆਂ। ਇੱਕ ਜੁਗਤ ਹੈ, ਇੱਕ ਤਰੀਕਾ, ਇੱਕ ਹਿੱਸਾ ਹੈ ਸਿੱਖੀ ਦਾ ਖਿਆਲ ਰੱਖਣਾ। ਬਾਬਾ ਫਰੀਦ ਜੀ ਦਾ ਇਹ ਵਿਚਾਰਧਾਰਾ ਬੜੀ ਕੰਮ ਦੇ ਸਕਦੀ ਹੈ ਪਰਿਵਾਰਾਂ ਵਿੱਚ। ਫਰੀਦਾ ਜੋਤ ਹੈ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਘੁੰਮ, ਘੁੰਮ ਦਾ ਅਰਥ ਹੈ ਪਰਤ ਕੇ ਨਾ ਵਾਪਸੀ ਕਰ। ਇਹ ਬਾਣੀ ਦੇ ਸ਼ਬਦ ਹੀ ਨੇ ਨਾ। ਬਾਣੀ ਬਹੁ ਪੱਖੀ ਹੈ, ਬਹੁ ਕਾਲੀ ਹੈ, ਔਰ ਬਹੁਤੇ ਸਰੀਰਾਂ ਦੇ ਵੱਖਰੇ ਵੱਖਰੇ ਕੌਨਸੈਪਟ ਨੇ ਬਾਣੀ ਵਿੱਚ, ਜੇ ਸਾਨੂੰ ਸਮਝ ਆ ਗਈ। ਇੱਕ ਪਾਸੇ ਬਾਬਾ ਫਰੀਦ ਉਹ ਹੀ ਨੇ ਜਿਹੜੇ ਕਹਿੰਦੇ ਨੇ, ਫਰੀਦਾ ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਚੈ ਕਾਏ, ਕੁੰਨੇ ਹੇਠ ਜਲਾਈਐ, ਬਾਲਣ ਸੰਧੀ ਥਾਂ। ਸਖ਼ਤ ਤਰੀਕਾ ਹੈ, ਪਰ ਇਹਨੂੰ ਕਿੱਥੇ ਵਰਤਣਾ, ਇਹ ਬੰਦੇ ਦੀ ਆਪਣੀ ਘਟਨਾ ਹੈ ਜੀਵਨ ਦੀ। ਆਮ ਪਰਿਵਾਰ ਵਿੱਚ, ਆਮ ਸਮਾਜ ਵਿੱਚ, ਆਮ ਜਥੇਬੰਦੀਆਂ ਵਿੱਚ, ਜੇ ਕੋਈ ਜਥੇਬੰਦੀ ਬਣਾਉਣੀ ਹੈ ਤਾਂ ਉਸ ਦੇ ਮੈਂਬਰਾਂ ਨੂੰ ਪਹਿਲਾਂ ਇਸ ਸਲੋਕ ਦਾ ਪਾਠ ਰੋਜ਼ ਕਰਵਾਉਣਾ ਚਾਹੀਦਾ ਹੈ ਕਿ ਜੋ ਤੈਂ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪਣੜੈ ਘਰ ਜਾਈਏ, ਪੈਰ ਤਿੰਨਾਂ ਦੇ ਚੁੰਮ। ਤੁਸੀਂ ਵੇਖਿਓ ਸਾਡੇ ਵਿੱਚ ਕਿੰਨੀਆਂ ਜਥੇਬੰਦੀਆਂ, ਕਿੰਨੀਆਂ ਸੇਵਾ ਸੁਸਾਇਟੀਆਂ ਨੇ, ਮਹੀਨਾ ਇੱਕ ਨਹੀਂ ਲੰਘਦਾ ਅਤੇ ਇੱਕ ਦੂਜੇ ਦੇ ਵਾਲ ਫੜੇ ਹੁੰਦੇ ਨੇ। ਕੀ ਹੋ ਗਿਆ, ਕੀ ਕਾਰਨ ਬਣ ਗਏ? ਕੋਈ ਸੁਸਾਇਟੀ ਸਾਬਤ ਨਹੀਂ, ਸਿਰਫ ਬੈਨਰ ਸਾਬਤ ਨੇ, ਖਿਆਲ ਰੱਖਣਾ ਇਹ ਗੱਲ ਧਿਆਨ ਵਿੱਚ ਰੱਖਣਾ। ਕੋਈ ਸੰਸਥਾ ਇੱਕ ਨਹੀਂ, ਫੁੱਟ ਦਾ ਸ਼ਿਕਾਰ ਹੈ। ਜਿੱਥੇ ਚਾਰ ਦਸ ਬੰਦੇ ਇਕੱਠੇ ਹੁੰਦੇ ਨੇ, ਕੋਈ ਇੱਕ ਦੂਜੇ ਨਾਲ ਸਹਿਮਤ ਨਹੀਂ, ਇੱਕ ਦੂਜੇ ਦੇ ਪੈਰ ਖਿੱਚਦੇ ਨੇ, ਇੱਕ ਦੂਜੇ ਨੂੰ ਡੇਗ ਰਹੇ ਨੇ। ਕਾਰਨ ਕੀ ਹੈ? ਕਾਰਨ ਇਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਿਆ, ਪੜ੍ਹਿਆ ਥੋੜ੍ਹੀ, ਔਰ ਨਾ ਉਹਨੂੰ ਖੋਜਿਆ ਅਤੇ ਨਾ ਮੰਨ ਕੇ ਵੇਖਿਆ, ਜਾਂ ਕਥਾ ਕੀਤੀ ਉਹ ਬਾਣੀ ਦੀ, ਜਾਂ ਕੀਰਤਨ ਕਰ ਛੱਡਿਆ, ਹੋਰ ਕੀ ਹੈ? ਉਹਦੇ ਵਿੱਚ ਕਿਹਾ ਕੀ ਗਿਆ? ਇਹਦੇ ਨਾਲ ਤਾਂ ਸਾਡਾ ਕੋਈ ਨਾਤਾ ਨਹੀਂ। ਜੀਵਨ ਤਾਂ ਹੋੜ ਵਿੱਚ ਹੀ ਲੰਘੀ ਜਾਂਦਾ, ਜੀਵਨ ਤਾਂ ਮੁਕਾਬਲਿਆਂ ਵਿੱਚ ਹੀ ਜਾ ਰਿਹਾ ਹੈ। ਕੀ ਫਰਕ ਪਿਆ? ਇੱਕ ਰਾਜਨੀਤਿਕ ਬੰਦਾ, ਉਹ ਵੀ ਤਾਂ ਮੁਕਾਬਲੇ ਕਰਦਾ ਹੈ। ਇੱਕ ਸੰਸਾਰੀ, ਉਹ ਵੀ ਮੁਕਾਬਲਿਆਂ ਵਿੱਚ ਹੀ ਰਹਿ ਗਿਆ। ਇੱਕ ਧਾਰਮਿਕ, ਉਹ ਵੀ ਇੱਕ ਦੂਜੇ ਦਾ ਮੁਕਾਬਲਾ ਹੀ ਕਰੀ ਜਾਂਦਾ ਹੈ। ਫਰਕ ਕੀ ਹੋਇਆ? ਕੋਈ ਫਰਕ ਨਹੀਂ, ਰਾਜਨੀਤੀ ਵਿੱਚ ਅਤੇ ਧਾਰਮਿਕ ਵਿੱਚ ਕੋਈ ਫਰਕ ਨਹੀਂ ਰਿਹਾ। ਉਹਨਾਂ ਨੂੰ ਤਾਂ ਫੱਬਦਾ, ਉਹਨਾਂ ਦੇ ਜੀਵਨ ਵਿੱਚ ਤਾਂ ਠੀਕ ਲੱਗਦਾ ਵੀ ਇੱਕ ਦੂਜੇ ਨੂੰ ਹਰਾਉਣਾ ਚਾਹੁੰਦੇ, ਪਰ ਧਾਰਮਿਕ ਬੰਦੇ ਵੀ ਇੱਕ ਦੂਜੇ ਨੂੰ ਹਰਾਉਣਾ ਚਾਹੁੰਦੇ ਨੇ, ਇਹਦੇ ਕੀ ਅਰਥ ਹੋ ਸਕਦੇ? ਤਾਂ ਸਿੱਖਿਆ ਨਹੀਂ ਹੈ ਕੁਝ। ਆਦਮੀ ਇੱਕ ਦੂਜੇ ਤੋਂ ਪਰੇਸ਼ਾਨ ਹੈ, ਪਰ ਉਹਨੂੰ ਇਹ ਭੁਲੇਖਾ ਹੈ, ਉਹਦੀ ਪਰੇਸ਼ਾਨੀ ਉਹਦੇ ਆਪਣੇ ਅੰਦਰ ਹੀ ਹੈ, ਪਰ ਉਹ ਪਰੇਸ਼ਾਨੀ ਉਹ ਬਾਹਰੋਂ ਕਿਸੇ ਤੋਂ ਹਟਾਉਣਾ ਚਾਹੁੰਦਾ ਹੈ। ਇਸ ਕਰਕੇ ਕਹਿੰਦਾ ਸਾਰਾ ਪਰਿਵਾਰ ਠੀਕ ਨਹੀਂ, ਇਸ ਕਰਕੇ ਮੈਂ ਦੁਖੀ ਹਾਂ। ਮੇਰੇ ਨਾਲ ਦੇ ਠੀਕ ਨਹੀਂ, ਇਸ ਕਰਕੇ ਮੈਂ ਦੁਖੀ ਹਾਂ। ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਗੱਲ ਨੂੰ ਮੰਨਦੇ ਨੇ। ਉਹ ਕਹਿੰਦੇ ਤੂੰ ਦੂਜਿਆਂ ਕਰਕੇ ਦੁਖੀ ਨਹੀਂ, ਤੂੰ ਆਪਣੇ ਆਪ ਕਰਕੇ ਦੁਖੀ ਹੈ, ਔਰ ਦੂਜੇ ਕਦੀ ਤੇਰੇ ਤੋਂ ਬਦਲਣਗੇ ਨਹੀਂ। ਜੇ ਤੂੰ ਸੁਖੀ ਹੋਣਾ ਤਾਂ ਆਪਣੇ ਆਪ ਨੂੰ ਬਦਲ ਦੇ, ਆਪਣੇ ਆਪ ਨੂੰ ਠੀਕ ਕਰ ਦੇ, ਹੋਰ ਕੋਈ ਰਸਤਾ ਨਹੀਂ, ਹੋਰ ਕੋਈ ਤਰੀਕਾ ਨਹੀਂ। ਤਾਂ ਜਿਹੜਾ ਜੀਵਨ ਮੁਕਤ ਹੈ, ਉਹਦੇ ਜੀਵਨ ਦੀਆਂ ਪੰਜ ਨਿਸ਼ਾਨੀਆਂ, ਨਾ ਲੋੜ ਹੈ, ਨਾ ਮੋੜ ਹੈ, ਨਾ ਜੋੜ ਹੈ, ਜੋੜਦਾ ਵੀ ਨਹੀਂ, ਨਾ ਤੋੜ ਹੈ, ਉਹਨੂੰ ਤੋਟ ਵੀ ਨਹੀਂ ਆਉਂਦੀ। ਅਤੇ ਹਜ਼ੂਰ ਕਹਿੰਦੇ ਫਿਰ ਅਖੀਰਲਾ ਜਿਹੜਾ ਉਹਦਾ ਜੀਵਨ, ਨਾ ਹੋੜ ਹੈ, ਮੁਕਾਬਲਾ ਨਹੀਂ ਕਰਦਾ। ਮੁਕਾਬਲਾ ਤਾਂ ਉਹ ਕਰੇ ਨਾ ਜਿਹੜਾ ਰਾਹ ਵਿੱਚ ਹੋਵੇ, ਮੁਕਾਬਲਾ ਉਹ ਕਰੇ ਜਿਹੜਾ ਅਜੇ ਰਾਹ ਵਿੱਚ ਹੈ। ਜੋ ਸਿਰੇ 'ਤੇ ਚਲਾ ਗਿਆ, ਹੋਰ ਕੀ ਭੱਜੇਗਾ, ਕੀ ਦੌੜੇਗਾ, ਕੁਝ ਚਾਹੀਦਾ ਹੀ ਨਹੀਂ ਹੈ। ਜਿੱਥੇ ਜਾਣਾ ਸੀ ਚਲੇ ਗਏ, ਉਸ ਤੋਂ ਅੱਗੇ ਥਾਂ ਹੀ ਨਹੀਂ ਬਚੀ। ਇਸ ਲਈ ਇੱਕ ਗੱਲ ਖਿਆਲ ਰੱਖਣਾ, ਜਿਹੜੇ ਰਾਹ ਵਿੱਚ ਨੇ ਉਹਨਾਂ ਨਾਲ ਮੁਕਾਬਲਾ ਕਰਨਾ ਫੱਬਦਾ ਹੈ, ਜਿਹੜੇ ਸਿਰੇ 'ਤੇ ਚਲੇ ਗਏ ਉਹਨਾਂ ਦਾ ਮੁਕਾਬਲਾ ਤਾਂ ਇਸ ਤਰ੍ਹਾਂ ਹੈ ਕਿ ਹੰਸਾਂ ਦੇਖ ਤਰੰਦਿਆਂ, ਬੱਗਾਂ ਪੇ ਆਇਆ ਚਾਓ, ਬਗਲਿਆਂ ਨੇ ਸੋਚਿਆ ਤਰ ਕੇ ਵੇਖੀਏ, ਸ਼ੌਂਕ ਜਾਗ ਪਿਆ। ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਉ, ਇਸ ਤਰ੍ਹਾਂ ਨਹੀਂ ਹੋ ਸਕਦਾ। ਤਾਂ ਨਾ ਹੋੜ ਹੈ, ਕੋਈ ਚਾਹਤ ਨਹੀਂ, ਕੋਈ ਤ੍ਰਿਸ਼ਨਾ ਨਹੀਂ। ਇਹਨੂੰ ਕਹਿੰਦੇ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੈ। ਗੁਰੂ ਅਰਜਨ ਦੇਵ ਜੀ ਆਗਿਆ ਦੇ ਵਿੱਚ ਰਹਿਣ ਵਾਲਾ, ਪ੍ਰਵਾਨ ਕਰ ਲੈਣ ਵਾਲਾ ਜੋ ਕੁਝ ਵਾਪਰਿਆ। ਧਾਰਮਿਕ ਵਿਅਕਤੀ ਇੱਕ ਪੱਖ ਵਿੱਚ ਸੰਘਰਸ਼ ਵਿੱਚ ਰਹਿੰਦਾ ਹੈ ਕਿ ਉਹ ਆਪਣੇ ਮਨ ਨਾਲ ਕਦੀ ਸਹਿਮਤੀ ਨਹੀਂ ਕਰਦਾ, ਉਹਦੇ ਨਾਲ ਸੰਘਰਸ਼ ਕਰੀ ਜਾਂਦਾ ਹੈ। ਉਹ ਅਣਖਹੀਨ ਨਹੀਂ ਕਿ ਜੋ ਕੁਝ ਹੋਇਆ ਮੰਨ ਲਿਆ, ਜੋ ਕੁਝ ਹੈ ਉਹ ਬੁਰਾਈ ਨਾਲ ਕਦੀ ਸਮਝੌਤਾ ਨਹੀਂ, ਮਨ ਨਾਲ ਕਦੀ ਸਮਝੌਤਾ ਨਹੀਂ ਕਰਦਾ, ਉਹਦੇ ਖਿਲਾਫ਼ ਸੰਘਰਸ਼ਸ਼ੀਲ ਰਹਿੰਦਾ ਹੈ ਅਤੇ ਪਰਮਾਤਮਾ ਦੇ ਨਾਲ ਸਮਰਪਿਤ ਰਹਿੰਦਾ, ਉਹਦੇ ਨਾਲ ਮਿਲ ਕੇ ਤੁਰਨ ਨੂੰ। ਜੋ ਕੁਝ ਤੂੰ ਕਰ ਰਿਹਾ ਠੀਕ ਹੈ। ਸੰਸਾਰੀ ਬੰਦੇ ਦੀ ਨਿਸ਼ਾਨੀ ਹੈ ਉਹ ਪਰਮਾਤਮਾ ਨਾਲ ਸੰਘਰਸ਼ ਕਰਦਾ ਹੈ, ਉਹ ਆਪਣੇ ਮਨ ਨਾਲ ਸਹਿਮਤ ਹੋ ਜਾਂਦਾ। ਉਹ ਕਹਿੰਦਾ ਮੇਰਾ ਜੀ ਨਹੀਂ ਕਰਦਾ, ਮੈਂ ਕਿਵੇਂ ਪੜ੍ਹਾਂ ਬਾਣੀ? ਇਹਦਾ ਅਰਥ ਕੀ ਹੈ? ਮਨ ਹੀ ਨਹੀਂ ਟਿਕਦਾ ਮੇਰਾ, ਮੈਂ ਕਿਵੇਂ ਕਮਾਵਾਂ ਧਰਮ? ਇਹਦਾ ਮਤਲਬ ਮਨ ਵੱਡਾ ਹੈ ਅਤੇ ਰੱਬ ਛੋਟਾ ਹੈ। ਇਹ ਧਾਰਮਿਕ ਬੰਦੇ ਦੀ ਨਿਸ਼ਾਨੀ ਨਹੀਂ, ਜਿਹੜਾ ਮਨ ਦੀ ਤਾਰ ਦੇ ਨਾਲ ਤਾਰ ਮਿਲਾ ਕੇ ਤੁਰਦਾ ਹੈ। ਮਨ ਨਾਲ ਤਾਂ ਸੰਘਰਸ਼ ਕਰਨਾ ਹੈ, ਮਨ ਨਾਲ ਤਾਂ ਝਗੜਨਾ ਹੈ, ਮਨ ਨੂੰ ਤਾਂ ਰੋਕਣਾ ਹੈ। ਜੇ ਸਹਿਮਤੀ ਕਰਨੀ ਹੈ, ਜੇ ਨਾਲ ਤੁਰਨਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਤੁਰਨਾ ਹੈ। ਇਸ ਕਰਕੇ ਜੀਵਨ ਮੁਕਤ ਦੀਆਂ ਇਹ ਨਿਸ਼ਾਨੀਆਂ ਨੇ। ਕੱਲ੍ਹ ਇੱਕ ਦੀਵਾਨ ਹੋਰ ਇਸ ਵਿਸ਼ੇ ਦੇ ਉੱਤੇ, ਮੁਕਤੀ ਦੇ ਅਰਥ, ਮੋਖ ਦੁਆਰ ਕੀ ਹੈ, ਮੰਨੈ ਪਾਵੈ, ਮੋਖ ਦੁਆਰ, ਸੁੱਖ ਦਾ ਦਰਵਾਜ਼ਾ ਮੋਖ ਦੁਆਰ ਹੈ, ਬੰਧਨਾਂ ਦਾ ਟੁੱਟ ਜਾਣਾ, ਸੰਸਾਰ ਤੋਂ ਉੱਚੇ ਉੱਠ ਜਾਣਾ, ਇਹ ਮੁਕਤੀ ਦਾ ਦਰਵਾਜ਼ਾ ਹੈ। ਕੱਲ੍ਹ ਵਿਚਾਰਿਆ ਜਾਏਗਾ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।